सुकहौ टल गुर सेविय अहनिस सहज सुभाए दर्शन परसे अय गुरु कै जन्म मरण दुख जाए होवै सिफत खसाम दी नूर यार सौह कुर सौह चटीय तुद डिठे सच्चे पात सार मल जन्म जन्म दी कटीय सज्जन सच्चा पात साहो सिर साहांद साहो जिस पास बैठिया सोहिया सब नावे साहो बाणी गुरु गुरु है बाणी विच बाणी अमृत सारे गुरबाणी कह सेवक जन मान प्रतख गुरु निस्तारे
सतनाम श्री वाहिगुरु साहिब जी तिलक हीणं जथा विप्रा अमर हीणं जथा राजन आवद हीणं जथा सूरा नानक धर्म हीणं तथा वैष्णव तिलक हीणं जथा विप्रा अमर हीणं जथा राजन आवद हीणं जथा सूरा नानक धर्म हीणं तथा वैष्णव
वाहिगुरु जी का खालसा वाहिगुरु जी की फतेह। सतगुरु दी साजी नवाजी होई गुरु रूप गुरु खालसा साध संगत जीओ सतगुरु दी अपार किरपा बख्शिश दा सदका आपां गुरु के मुबारक चरण परसदिया होया सतगुरु जी दे पावन पवित्र दर्शन दीदारे आते अमृत रूप गुरु की बाणी दा शब्द कीर्तन दमदमी टकसाल ते हजूरी गुरमुख प्यारे कीर्तनी जथे पासों गुरबाणी दा कीर्तन सुन के आनंद मानन दा यतन कीता है। सतगुरु दी ए महान कृपा बख्शिश दा सदका है। भागां वाले माई भाई हां जिन्हां नूं गुरु के दर्शन दीदारे गुरु के चरणां च बैठण दा ए सतगुरु ने सबब बख्शिया। वड भागी हर संगत पावै भागहीन भ्रम चोटां खावै बिन भागां सतसंग न लभै बिन संगत मैल भरीजै जीओ। भागां नाल गुरु की साध संगत की प्राप्ति हुंदी है। भागां तो हीणा बंदा करे सतसंगत विच नहीं आ सकदा ते जन्मां जन्मात्रां दी मैल जदों तक मनुख संगत नहीं कर लैंदा उहदी इह उतर नहीं सकदे। एक जन्म दी मैल होवे ते गल वक्खरी है। जन्म जन्म की इस मन कौ मल लागी काला होआ सियाहो खनली धोती उजली ना हो वई जे सौ धोवण पाहो। कोलू दी सफाई वाला तेली दे हाथ वाला कपड़ा भावें सौ बारी धोई जाइए उहदे विच थंधियाई निकलदे नहीं। इस तरह साडा मन जन्मां जन्मात्रां दी मैल दा मारिया होया है। सतगुरु की कृपा करन ते खालसा जी पवित्र हो सकता है। सो गुरु के दर्शन दीदारे गुरु की साध संगत जदों आके करदे हां ता सतगुरु ए रहमत बख्शिश करके निहाल करदे हन। चल रही लड़ीवार कथा सहस कीर्ति दे पावन पवित्र सलोकां दी बाणी ਸਤਿਗੁਰੂ ਗਰੀਬ ਨਿਵਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਸਤਿਗੁਰਾਂ ਦੇ ਪਾਸ ਹਰੀ ਲਾਲ ਕ੍ਰਿਸ਼ਨ ਲਾਲ ਕਾਂਸ਼ੀ ਦੇ ਦੋ ਪੰਡਿਤ ਆਏ, ਜਿਨ੍ਹਾਂ ਦੇ ਵਡੇਰਿਆਂ ਨੂੰ ਉਹਨਾਂ ਦੇ ਦਾਦੇ ਗੋਪਾਲ ਦੱਤ ਨੂੰ ਧੰਨ ਗੁਰੂ ਨਾਨਕ ਸਾਹਿਬ ਜਦੋਂ ਕਾਂਸ਼ੀਪੁਰੀ ਗਏ ਨੇ, ਗੁਰਦੁਆਰਾ ਲਕਸ਼ਾ ਰੋਡ ਦੇ ਉੱਪਰ ਬਣਿਆ ਗੁਰੂ ਕਾ ਬਾਗ, ਉੱਥੇ ਹਜ਼ੂਰ ਨੇ ਜਾ ਕਰਕੇ ਉਹਨਾਂ ਦਾ ਕਲਿਆਣ ਕੀਤੀ ਉਪਦੇਸ਼ ਦਿੱਤਾ ਸੀ, ਜਿਹਨੂੰ ਆਪਣੀ ਬੜੀ ਵਿੱਦਿਆ ਦਾ ਮਾਣ ਸੀ। ਸਤਿਗੁਰਾਂ ਨੂੰ ਗੋਪਾਲ ਦੱਤ ਕਹਿਣ ਲੱਗਾ, ਮਹਾਰਾਜ ਮੇਰੇ ਨਾਲ ਚਰਚਾ ਕਰੋ। ਹਜ਼ੂਰ ਕਹਿਣਗੇ, ਠਹਿਰ ਜਿਹਾ ਕਰਦੇ ਹਾਂ, ਕੁਦਰਤੀ ਇੱਕ ਤਾਜ਼ਾ ਕੁੱਤਾ ਮਰਿਆ ਪਿਆ ਸੀ ਲਾਗੇ। ਸਤਿਗੁਰੂ ਕੁੱਤੇ ਵੱਲ ਇਸ਼ਾਰਾ ਕਰਕੇ ਕਹਿਣਗੇ, ਉੱਠ ਭਾਈ, ਤੇਰੇ ਜਾਤ ਭਾਈ ਆਏ ਨੇ, ਉੱਠ ਕੇ ਇਹਨਾਂ ਨਾਲ ਚਰਚਾ ਕਰ। ਉਹ ਹੈਰਾਨ ਹੋ ਗਿਆ ਗੋਪਾਲ ਦੱਤ, ਕਹਿਣ ਲੱਗੇ, ਮਹਾਰਾਜ ਤੁਸੀਂ ਯਥਾਰਥ ਭਗਤ ਹੋ, ਤੁਹਾਨੂੰ ਇਉਂ ਨਹੀਂ ਕਹਿਣਾ ਚਾਹੀਦਾ ਸੀ, ਉੱਚੀ ਜਾਤੀ ਦੇ ਬ੍ਰਾਹਮਣ ਲੋਕ ਹੋਏ, ਤੁਸੀਂ ਕੁੱਤੇ ਨਾਲ ਕਹਿੰਦੇ ਹੋ ਵੀ ਜਾਤ ਭਾਈ ਆਏ ਨੇ। ਸਤਿਗੁਰੂ ਕਹਿਣਗੇ, ਆਪ ਹੀ ਦੱਸੇਗਾ, ਦੱਸ ਭਾਈ ਤੂੰ ਕੌਣ ਹੈ। ਉਹਨੇ ਦਿਵ ਰੂਪ ਧਾਰ ਕੇ ਖੜ੍ਹਾ ਹੋਇਆ, ਉਸਨੇ ਆਖਿਆ, ਓਏ ਗੋਪਾਲ ਦੱਤ, ਮੈਂ ਤੇਰਾ ਦਾਦਾ ਬਿਸ਼ਨ ਦੱਤ ਹਾਂ। ਕਹਿਣਗੇ, ਤੁਸੀਂ ਤਾਂ ਐਡੇ ਵਿਦਵਾਨ ਸੀ, ਫਿਰ ਕੁੱਤੇ ਦੀ ਜੂਨ 'ਚ ਕਿਵੇਂ ਪੈ ਗਿਆ? ਕਹਿੰਦੇ, ਮੈਨੂੰ ਵਿੱਦਿਆ ਦਾ ਬੜਾ ਮਾਣ ਸੀ, ਭਜਨਾਨੰਦੀ ਸੰਤ ਆਏ ਸੀ, ਉਹਨਾਂ ਨੂੰ ਵਾਰ ਵਾਰ ਸਤਾਉਣ 'ਤੇ ਮੇਰੇ ਨਾਲ ਚਰਚਾ ਕਰੋ। ਉਹ ਕਹਿਣਗੇ ਕਿ ਅਸੀਂ ਸ਼ਾਸਤਰ ਵਿੱਦਿਆ ਨਹੀਂ ਪੜ੍ਹੇ, ਕੇਵਲ ਰੱਬ ਰੱਬ ਹੀ ਕਰਨਾ ਜਾਣਦੇ ਹਾਂ। ਉਹਨਾਂ ਨੂੰ ਮੈਂ ਵਾਰ ਵਾਰ ਸਤਾਇਆ, ਪੈਰ ਭਰ ਉਹਨਾਂ ਨੂੰ ਸਤਾਉਂਦਾ ਰਿਹਾ। ਉਹ ਕਹਿਣਗੇ, ਤੈਨੂੰ ਇੱਕ ਵਾਰ ਆਖਿਆ, ਦੋ ਵਾਰ ਆਖਿਆ, ਕੁੱਤੇ ਵਾਂਗ ਟੌਂ ਟੌਂ ਸਾਡੇ ਮਗਰ ਲਾਈ ਹੋਈ ਹੈ। ਉਹਨਾਂ ਸੰਤਾਂ ਦੇ ਸਰਾਪ ਦੇ ਕਾਰਨ ਮੈਂ ਕੁੱਤੇ ਦੀ ਜੂਨ 'ਚ ਪਿਆ ਹਾਂ। ਧੰਨ ਗੁਰੂ ਨਾਨਕ ਸਾਹਿਬ ਦੇ ਚਰਨ ਫੜ, ਮੇਰੇ ਕਲਿਆਣ ਦੀ ਵੀ ਬੇਨਤੀ ਕਰ, ਆਪਣਾ ਵੀ ਭਲਾ ਕਰਵਾ। ਬੇਨਤੀ ਕੀਤੀ, ਸਤਿਗੁਰੂ ਇਹ 'ਤੇ ਵੀ ਕਿਰਪਾ ਕਰੋ ਅਤੇ ਮੇਰੇ ਨੂੰ ਵੀ ਉਪਦੇਸ਼ ਦੇ ਕੇ ਮਨ ਨੂੰ ਠੰਡ ਪਾਓ ਜੀ। ਹਜ਼ੂਰ ਸੱਚੇ ਪਾਤਸ਼ਾਹ ਨੇ ਉਹਦਾ ਵੀ ਭਲਾ ਕੀਤਾ ਸੀ ਅਤੇ ਗੋਪਾਲ ਦੱਤ ਨੂੰ ਚਾਰ ਸਲੋਕ ਗੁਰੂ ਨਾਨਕ ਸਾਹਿਬ ਜੀ ਨੇ ਪੜ੍ਹ ਪੁਸਤਕ ਸੰਧਿਆ ਵਾਦੰ ਸਿਲ ਕੂਜਸ ਬਗਲ ਸਮਾਧੰ ਇਹ ਫਰਮਾ ਕੇ ਨਿਹਾਲ ਕੀਤਾ ਸੀ। ਇਹਦੇ ਅੱਗੇ ਪੋਤਰੇ ਹਰੀ ਲਾਲ ਕ੍ਰਿਸ਼ਨ ਲਾਲ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਪਾਸ ਆਏ। ਸੱਚੇ ਪਾਤਸ਼ਾਹ, ਜਿਵੇਂ ਮੋਹ ਮਮਤਾ ਦਾ ਜਾਲ ਕੱਟਿਆ ਜਾਵੇ, ਕਿਰਪਾ ਕਰਕੇ ਉਪਦੇਸ਼ ਬਖਸ਼ੋ ਜੀ। ਹਜ਼ੂਰ ਸੱਚੇ ਪਾਤਸ਼ਾਹ ਨੇ 67 ਸਲੋਕਾਂ ਦੀ ਸਹਿਸ ਕੀਰਤੀ ਦੀ ਬਾਣੀ ਕਿਰਪਾ ਕਰਕੇ ਫਰਮਾਈ ਸੀ। ਸੋ ਖਾਲਸਾ ਜੀ, 55 ਪੌੜੀਆਂ ਦੀਆਂ 67 ਚੋਂ ਹੋ ਚੁੱਕੀਆਂ ਨੇ, 12 ਸ਼ਬਦ ਸਲੋਕ ਰਹਿ ਗਏ ਨੇ। ਕੁਝ ਸ਼ਬਦਾਂ ਦੀ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਚਾਹੁੰਦਾ ਹੈ। ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਹਜ਼ੂਰ ਨੇ ਕਿਰਪਾ ਕਰਕੇ ਉਪਦੇਸ਼ ਬਖਸ਼ਿਆ ਸੀ, ਜੇ ਪਰਮੇਸ਼ੁਰ ਚਾਹਵੇ ਤਾਂ ਮਸਕੰ ਪਗਨੰਤ ਸੈਲੰ। ਮਸਕ ਨਾਮ ਖਾਲਸਾ ਜੀ ਮੱਛਰ ਦੇ ਦਾਣੇ ਦਾ ਹੁੰਦਾ ਵਿਚਾਰੇ ਦਾ। ਜੇ ਪਰਮੇਸ਼ੁਰ ਚਾਹਵੇ ਨਾ ਮੱਛਰ ਦੇ ਦਾਣੇ ਤੋਂ ਹੀ ਪਗਨੰਤ ਭਨਾ ਸੁੱਟਦਾ, ਸੈਲ ਬੜੇ ਬੜੇ ਪਹਾੜ। ਮੱਛਰ ਦੇ ਦਾਣੇ ਤੋਂ ਹੀ ਖਾਲਸਾ ਜੀ ਉਹ ਪਗਨੰਤ ਭੰਨ ਦਿੰਦਾ, ਮੱਛਰ ਦਾ ਦਾਣਾ ਵੱਡੇ ਵੱਡੇ ਪਹਾੜਾਂ ਦੇ ਤਾਂ ਹੀ। ਜੇ ਪਰਮੇਸ਼ੁਰ ਦੀ ਕਿਰਪਾ ਹੋ ਜਾਵੇ ਤਾਂ ਕਰਦਮੰ ਤੁਰੰਤ ਪਪੀਲ ਕਹਿ, ਜਿਹੜੀ ਛੋਟੀ ਜਿਹੀ ਭੂਰੀ ਜਿਹੀ ਕੀੜੀ ਹੁੰਦੀ ਨੇ, ਜੇ ਪਰਮੇਸ਼ੁਰ ਖਾਲਸਾ ਜੀ ਕਿਰਪਾ ਕਰ ਦੇਵੇ ਤਾਂ ਉਹ ਨਿੱਘੀ ਜਿਹੀ ਪਪੀਲ ਕਿ ਜਿਹੜੀ ਕੀੜੀ ਆ ਉਹ ਤੁਰੰਤ ਤਰ ਜਾਂਦੀ ਹੈ। ਕਰਦਮ ਨਾਮ ਚਿੱਕੜ ਦਾ ਹੁੰਦਾ ਵੱਡਾ, ਭਾਰੀ ਚਿੱਕੜ ਹੋਵੇ ਨਾ ਉਹ ਵੀ ਤਰ ਜਾਂਦੀ ਹੈ। ਅਤੇ ਹਜ਼ੂਰ ਕਹਿੰਦੇ, ਪਿੰਗੰਗ ਲੰਘੰਤ ਸਾਗਰੰਗ ਲੰਘੰਤ ਪਿੰਗੰਗ। ਅਤੇ ਜੇ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਪਿੰਗਲਾ ਆਦਮੀ ਜਿਹੜਾ ਹੈ ਉਹ ਖਾਲਸਾ ਜੀ ਲੰਘ ਜਾਂਦਾ ਹੈ, ਸਾਗਰ ਸਮੁੰਦਰ ਨੂੰ ਤਰ ਕੇ ਪਾਰਲੇ ਬੰਨੇ ਪਹੁੰਚ ਜਾਂਦਾ ਹੈ। ਜੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਤਾਂ ਤਮ ਪ੍ਰਗਾਸ ਅੰਧ ਕਹਿ, ਤਮ ਹਨੇਰਾ ਬਹੁਤਾ ਜਿੱਥੇ ਹੋਵੇ ਘੁੱਪ ਘੋਰ ਹਨੇਰਾ। ਜੇ ਵਾਹਿਗੁਰੂ ਕਿਰਪਾ ਕਰੇ ਤਾਂ ਕਰੋੜਾਂ ਸੂਰਜਾਂ ਦਾ ਉੱਥੇ ਪ੍ਰਕਾਸ਼ ਕਰ ਦਿੰਦਾ ਹੈ, ਕੋਟ ਸੂਰ ਨਾਨਕ ਪ੍ਰਗਾਸ। ਇਹ ਵਾਹਿਗੁਰੂ ਪਰਮੇਸ਼ੁਰ ਦੀ ਕਿਰਪਾ ਦੇ ਪਾਤਰ ਬਣਨਾ ਪੈਂਦਾ ਭਾਈ। ਇਹ ਉਪਦੇਸ਼ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਕਿਰਪਾ ਕਰਕੇ ਬਖਸ਼ਿਆ ਸੀ। ਹੁਣ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਸਮਝਾਓ ਜੀ, ਹੋਰ ਅੰਮ੍ਰਿਤ ਰੂਪ ਸਿੱਖਿਆ ਦੇ ਕੇ ਨਿਹਾਲ ਕਰੋ। ਤਾਂ ਹਜ਼ੂਰ ਸੱਚੇ ਪਾਤਸ਼ਾਹ ਜੀ, ਬੈਸ਼ ਨੂੰ ਕੌਣ ਹੁੰਦਾ? ਬੈਸ਼ ਨੂੰ ਮਤ ਵਾਲਾ ਹੈ। ਸੱਚੇ ਪਾਤਸ਼ਾਹ ਕਿਹੋ ਜਿਹਾ ਹੁੰਦਾ ਹੈ? ਆਪ ਕਿਰਪਾ ਕਰਕੇ ਲੱਛਣ ਦੱਸੋ ਜੀ। ਤਾਂ ਹਜ਼ੂਰ ਸੱਚੇ ਪਾਤਸ਼ਾਹ ਕੋਈ ਦ੍ਰਿਸ਼ਟਾਂਤ ਕੋਈ ਪ੍ਰਮਾਣ ਦੇ ਕੇ ਦੱਸਣ ਲੱਗੇ ਹਨ। ਸੋ ਕਿਰਪਾ ਕਰਕੇ ਫਰਮਾ ਰਹੇ ਨੇ, ਇਹ ਮਹਿੰਗੀ ਬਾਣੀ ਹੈ, ਲੇਕਿਨ ਜਿਵੇਂ ਜਿਵੇਂ ਪੜ੍ਹੀਏ ਦੀ ਕਥਾ ਸੁਣੀਏ ਬਹੁਤਾ ਆਨੰਦ ਪ੍ਰਾਪਤ ਹੁੰਦਾ ਹੈ। ਸੋ ਸਤਿਗੁਰੂ ਕਿਰਪਾ ਕਰਕੇ ਉਪਦੇਸ਼ ਦੇ ਰਹੇ ਨੇ, ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰੀਏ। ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ।
ਤਿਲਕ ਹੀਣੰ ਜਥਾ ਬਿਪਰਾ,
ਹਜ਼ੂਰ ਕਹਿਣਗੇ ਹਰੀ ਲਾਲ ਕ੍ਰਿਸ਼ਨ ਲਾਲ ਜੀ, ਤਿਲਕ ਹੀਣੰ ਜਥਾ ਬਿਪਰਾ, ਜਿਵੇਂ ਤਿਲਕ ਮੱਥੇ ਤੇ ਹੋਵੇ ਹੀ ਨਾ ਤੇ ਕਵੇ ਕਿ ਮੈਂ ਬ੍ਰਾਹਮਣ ਹਾਂ, ਉਹ ਬ੍ਰਾਹਮਣ ਨਹੀਂ ਹੋ ਸਕਦਾ ਜਿਹਦੇ ਮੱਥੇ ਤੇ ਤਿਲਕ ਨਹੀਂ। ਤੇ ਖਾਲਸਾ ਜੀ, ਤਿਲਕ ਕਿਹੜਾ ਲਾਉਣਾ? ਤਿਲਕ ਲਿਲਾਟ ਜਾਣਾ ਪ੍ਰਭ ਏਕ, ਜਿਹੜਾ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਜਾਣਨਾ ਇਹ ਤਿਲਕ ਹੈ। ਕੇਵਲ ਚੌਲ ਰਗੜ ਕੇ ਮੱਥੇ ਤੇ ਲਾ ਲੈਣੇ ਕੋਈ ਤਿਲਕ ਨਹੀਂ। ਤਿਲਕ ਲਿਲਾਟ ਜਾਣਾ ਪ੍ਰਭ ਏਕ, ਉਹ ਮੱਥੇ ਤੇ ਤਿਲਕ ਹੈ ਜਿਹੜਾ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲੈਣਾ ਹੈ। ਤਿਲਕ ਹੀਣ ਜਥਾ ਵਿਪਰਾ, ਵਿਪਰਾ ਬ੍ਰਾਹਮਣ ਜਿਹੜਾ ਉਹ ਤਿਲਕ ਤੋਂ ਹੀਣਾ ਹੋਵੇ। ਸਤਿਗੁਰੂ ਕਹਿੰਦੇ ਉਹ ਕਾਹਦਾ ਪੰਡਿਤ ਹੈ, ਕਾਹਦਾ ਬ੍ਰਾਹਮਣ ਹੈ?
ਅਮਰ ਹੀਣ ਜਥਾ ਰਾਜਨ ਹੈ,
ਜਿਵੇਂ ਕੋਈ ਆਖੇ ਮੈਂ ਹਾਂ ਤਾਂ ਜੀ ਚੱਕਰਵਰਤੀ ਪਾਤਸ਼ਾਹ, ਪਰ ਅਮਰਹੀਣ, ਅਮਰ ਨਾਮ ਹੁੰਦਾ ਹੁਕਮ ਦਾ, ਪਰਜਾ ਦੇ ਉੱਪਰ ਹੁਕਮ ਹੀ ਨਹੀਂ ਚੱਲਦਾ, ਕੋਈ ਪਰਜਾ ਮੰਨਣ ਨੂੰ ਤਿਆਰ ਨਹੀਂ। ਆਖੇ ਮੈਂ ਰਾਜਾ, ਹਜ਼ੂਰ ਕਹਿੰਦੇ ਕਾਹਦਾ ਰਾਜਾ ਜੇ ਪਰਜਾ ਤੇ ਹੁਕਮ ਨਹੀਂ ਚੱਲਦਾ, ਤਾਂ ਉਹ ਕੋਈ ਰਾਜਾ ਨਹੀਂ ਹਵਾ ਸਕਦਾ।
ਅਮਰਹੀਣ ਜਥਾ ਸੂਰਾ,
ਤੇ ਜਿਹੜਾ ਕੋਈ ਕਵੇ ਮੈਂ ਬੜਾ ਤਗੜਾ ਸੂਰਮਾ ਜੀ, ਮੇਰੇ ਵਰਗਾ ਕੋਈ ਸੂਰਮਾ ਹੀ ਕੋਈ ਨਹੀਂ, ਪਰ ਆਵਦਹੀਣ ਹੋਵੇ, ਆਵਦ ਸ਼ੈਸਤਰ ਤੋਂ ਹੀਣ, ਆਵਦ ਨਾਮ ਸ਼ੈਸਤਰ ਦਾ ਹੈ, ਸ਼ਾਇਸਤਰ ਕੋਲ ਨਹੀਂ ਫੜਿਆ ਹੋਇਆ, ਤੇ ਆਖੇ ਜੀ ਮੇਰੇ ਵਰਗਾ ਤਾਂ ਸੂਰਮਾ ਹੀ ਕੋਈ ਨਹੀਂ, ਮੈਂ ਬੜਾ ਬਹਾਦਰ ਹੈ। ਹਜ਼ੂਰ ਕਹਿੰਦੇ ਜਿਹਦੇ ਕੋਲ ਆਵਦਹੀਣ, ਆਵਦ ਸ਼ਾਇਸਤਰ ਤੋਂ ਜਿਹੜਾ ਹੀਣ ਹੈ, ਉਹ ਜਥਾ ਸੂਰਾ, ਜਿਵੇਂ ਕੋਈ ਸੂਰਮਾ ਆਪਣੇ ਆਪ ਨੂੰ ਸੁਧਾਵੇ, ਉਹ ਕੋਈ ਸੂਰਮਾ ਨਹੀਂ ਹੋ ਸਕਦਾ।
ਨਾਨਕ ਧਰਮਹੀਣ ਤਥਾ ਵੈਸ਼ਨਵ,
ਹਜ਼ੂਰ ਕਹਿਣਗੇ ਇਸੇ ਤਰ੍ਹਾਂ ਜਿਵੇਂ ਦ੍ਰਿਸ਼ਟਾਂਤ ਦੇ ਉੱਤੇ ਨਾ, ਨਾਨਕ ਧਰਮਹੀਣ ਤਥਾ ਵੈਸ਼ਨਵ ਹੈ, ਜਿਹੜਾ ਧਰਮ ਤੋਂ ਹੀਣ, ਧਰਮ ਦੀ ਮਾਣ ਮਰਿਆਦਾ ਨਹੀਂ ਕਰਦਾ, ਉਹ ਕਾਹਦਾ ਵੈਸ਼ਨਵ ਹੈ, ਉਹ ਕਾਹਦਾ ਵੈਸ਼ਨੂ ਹੈ, ਉਹ ਕਾਹਦਾ ਵਿਸ਼ਨ ਭਗਤ ਹੈ, ਜੇ ਪਰਮੇਸ਼ਰ ਦੀ ਭਾਵ ਭਗਤੀ ਨਹੀਂ ਕਰਨੀ ਜਾਣਦਾ, ਧਰਮ ਦੀ ਮਾਣ ਮਰਿਆਦਾ ਤੋਂ ਹੀਣਾ, ਧਰਮ ਦਾ ਕੋਈ ਚਿੰਨ੍ਹ ਨਹੀਂ ਪਕੜਿਆ ਹੋਇਆ, ਉਹ ਕਾਹਦਾ ਵੈਸ਼ਨੂ ਹੈ। ਇਸੇ ਤਰ੍ਹਾਂ ਹਜ਼ੂਰ ਫਿਰ ਆਰੰਭ ਤੋਂ ਫਰਮਾਉਂਦੇ ਹਨ,
ਤਿਲਕ ਹੀਣ ਜਥਾ ਬਿਪਰਾ,
ਤਿਲਕ ਜਿਹੜਾ ਵਾਹਿਗੁਰੂ ਪਰਮੇਸ਼ਰ ਨੂੰ ਜਾਣਨਾ ਹੈ ਖਾਲਸਾ ਜੀ, ਇਹ ਤਿਲਕ ਲਾਉਣਾ ਹੈ। ਜਿਹਨੇ ਵਾਹਿਗੁਰੂ ਪਰਮੇਸ਼ਰ ਨੂੰ ਜਾਣਿਆ ਹੀ ਨਹੀਂ, ਬ੍ਰਹਮ ਬਿੰਦਾ ਹੈ, ਇਸ ਦਾ ਬ੍ਰਹਮਾਤਰ ਹੈ, ਏਕ ਸ਼ਬਦ ਲੈ ਬੁਲਾਏ, ਉਹ ਬ੍ਰਾਹਮਣ ਹੈ, ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰ ਹੈ, ਉਹ ਬ੍ਰਾਹਮਣ ਹੈ ਜਿਹੜਾ ਬ੍ਰਹਮ ਸਰੂਪ ਪਰਮੇਸ਼ਰ ਨੂੰ ਜਾਣਦਾ ਹੈ। ਕੇਵਲ ਬ੍ਰਾਹਮਣ ਦੇ ਘਰ ਜੰਮਣ ਨਾਲ ਬ੍ਰਾਹਮਣ ਨਹੀਂ ਬਣ ਜਾਈਦਾ, ਸੋ ਜਿਹੜੇ ਕੇਵਲ ਲਕੀਰਾਂ ਕੱਢਣ ਨਾਲ ਮੱਥੇ 'ਤੇ ਤਿਲਕ ਲਾਉਣ ਨੇ ਪੰਡਿਤ ਨਹੀਂ, ਉਹ ਬ੍ਰਹਮ ਸਰੂਪ ਪਰਮੇਸ਼ਰ ਦੀ ਜਿਹੜਾ ਜਾਣਨ ਵਾਲਾ ਨੇ ਗਿਆਤ ਸੋਝੀ ਰੱਖਦਾ ਹੈ, ਉਹ ਬ੍ਰਾਹਮਣ ਹੈ ਜਿਹੜਾ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਜਾਣਦਾ ਹੈ।
ਅਮਰਹੀਣ ਜਥਾ ਰਾਜਨ ਹੈ,
ਤੇ ਜਿਵੇਂ ਖਾਲਸਾ ਜੀ ਅਮਰਹੀਣ, ਹੁਕਮ ਤਾਂ ਚੱਲਦਾ ਨਾ ਹੋਵੇ, ਆਪਣੀ ਪਰਜਾ ਕਿਹੜੀ ਹੈ ਖਾਲਸਾ ਜੀ? ਇਹ ਸਰੀਰ ਦੇ ਇੰਦਰੀਏ, ਤੇ ਆਖੇ ਮੈਂ ਮਨ ਜਿੱਤਿਆ ਹੋਏ, ਜੱਖਾਂ ਬਗਾਨੇ ਰੂਪ ਤੱਕਦੀਆਂ ਨੇ, ਜ਼ਬਾਨ ਨਿੰਦਿਆ ਕਰਨ ਵਿੱਚ ਲੱਗੀ ਰਹਿੰਦੀ ਹੈ, ਕੰਨ ਸੁਣਨ ਵਿੱਚ ਚੁਗਲੀ ਨਿੰਦਾ ਲੱਗੇ ਰਹਿੰਦੇ ਨੇ, ਜਿਹੜਾ ਖਾਲਸਾ ਜੀ ਇਹ ਸਾਡੇ ਇੰਦਰੀਏ ਰੂਪੀ ਸਾਡੀ ਪਰਜਾ ਦੇ ਉੱਪਰ ਹੀ ਹੁਕਮ ਨਹੀਂ, ਜਿਸ ਮਨੁੱਖ ਦਾ ਉਹ ਕਵੇ ਮੈਂ ਮਨ ਨੂੰ ਕਾਬੂ ਕੀਤਾ ਜੀ, ਮੈਂ ਬੜਾ ਤਗੜਾ ਰਾਜਾ ਜੀ, ਜਿਹਦੇ ਉੱਪਰ ਹੁਕਮ ਹੀ ਨਹੀਂ ਚੱਲਦਾ ਖਾਲਸਾ ਜੀ ਇੰਦਰੀਆਂ ਦੇ ਉੱਪਰ, ਧੰਨ ਨੇ ਗੁਰੂ ਕੇ ਪਿਆਰੇ, ਉਹਨਾਂ ਨੇ ਆਪਣੇ ਮਨ ਨੂੰ ਮਾਰ ਕਰਕੇ ਜਿਹੜੇ ਇੰਦਰੀਏ ਪਾਸੇ ਬੰਨੇ ਹਰਿਆਲੇ ਪਸ਼ੂ ਤਰ੍ਹਾਂ ਫਿਰਦੇ ਸਨ, ਹੁਣ ਗੁਰੂ ਕੀ ਕਿਰਪਾ ਹੋਈ, ਜਿੱਤ ਲਾਈ ਅੰਤ ਤੈ ਲੱਗਦੀਆਂ ਨੇ ਖਿੰਜੋ ਤਾੜ, ਹੁਣ ਕੋ ਖਿੱਚੋ ਤਾੜ ਨਹੀਂ, ਪੈਰ ਕਹਿਣ ਕੋ ਸੰਗਤ ਵੱਲ ਜਾਣ, ਹੱਥ ਖੋਣ ਖਿੰਜਣ ਵੱਲ ਜਾਣ, ਅੱਖਾਂ ਬਗਾਨੇ ਰੂਪ ਤੱਕਣ, ਹੁਣ ਤਾਂ ਐਸੀ ਗੁਰੂ ਕੀ ਕਿਰਪਾ ਹੋ ਗਈ, ਅੰਤਰ ਗੁਰ ਆਰਾਧਣਾ, ਜੇ ਵਾ ਜਪ ਗੁਰ ਨਾਓ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਓ, ਇਹ ਗੁਰੂ ਕੀ ਕਿਰਪਾ ਪ੍ਰਾਪਤ ਹੋ ਗਈ ਹੈ। ਔਰ ਖਾਲਸਾ ਜੀ ਉਹ ਹੀ ਮਨ ਜਿੱਤਿਆ ਜਿਹਨੇ ਹੈ, ਉਹ ਹੀ ਰਾਜਾ ਹੈ ਜਿਹੜਾ ਇੰਦਰੀਆਂ ਦੇ ਉੱਪਰ ਹੁਕਮ ਚੱਲਦਾ ਹੈ।
ਆਵਦਹੀਣ ਜਥਾ ਸੂਰਾ,
ਤੇ ਉਹ ਕਾਹਦਾ ਸੂਰਮਾ ਜਿਹੜਾ ਖਾਲਸਾ ਜੀ ਆਵਦਹੀਣ, ਜਿਹ ਚ ਭਗਤੀ ਦੀ ਤਲਵਾਰ ਨਹੀਂ ਤੇ ਗਿਆਨ ਦਾ ਖੰਡਾ ਜਿਹਦੇ ਕੋਲ ਨਹੀਂ, ਉਹ ਕਾਹਦਾ ਬਹਾਦਰ ਸੂਰਮਾ ਜਿਹਦੇ ਕੋਲ ਭਗਤੀ ਨਹੀਂ। ਅਸਲ ਸੂਰਮਾ ਹਜ਼ੂਰ ਕਹਿੰਦੇ ਉਹ ਹੀ ਹੈ ਭਾਈ, ਜਾ ਕਹੋ ਹਰ ਰੰਗ ਲਾਗੋ ਇਸ ਜੁਗਮਾ ਹੈ, ਸੋ ਕਹੀਅਤ ਹੈ ਸੂਰਾ, ਉਹ ਸੂਰਮਾ ਜਿਹਨੂੰ ਭਾਉ ਭਗਤੀ ਦਾ ਰੰਗ ਚੜਿਆ ਹੋਇਆ ਹੈ, ਜਿਹਨੇ ਖਾਲਸਾ ਜੀ ਭਗਤੀ ਦੀ ਤਲਵਾਰ ਫਗੜੀ ਹੋਈ ਹੈ, ਗਿਆਨ ਦਾ ਖੰਡਾ ਹੱਥ 'ਚ ਫੜਨਾ ਕੀਤਾ ਹੈ, ਨਿਮਰਤਾ ਦੀ ਸੰਜੋਗ ਜਿਹਨੇ ਪਹਿਨਣਾ ਕੀਤੀ ਹੈ, ਗੁਰੂ ਕੇ ਸ਼ਬਦ ਦੀ ਓਟ ਰੂਪੀ ਢਾਲ ਜਿਹਨੇ ਫੜਨਾ ਕੀਤੀ ਹੈ, ਕੋਈ ਬਹਾਦਰ ਸੂਰਮਾ ਹੈ।
ਨਾਨਕ ਧਰਮ ਹੀਣ ਤਥਾ ਵੈਸ਼ਨਵ।
ਇਸੇ ਤਰ੍ਹਾਂ ਹਜ਼ੂਰ ਕਹਿੰਦੇ ਜਿਹੜਾ ਧਰਮ ਤੋਂ ਹੀਣ ਹੈ, ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਦੀ ਗਿਆਤ ਨਹੀਂ ਰੱਖਦਾ, ਸੋਝੀ ਨਹੀਂ ਰੱਖਦਾ, ਉਹ ਕਾਹਦਾ ਵੈਸ਼ਨੂ ਹੈ ਭਾਈ। ਇਸੇ ਤਰ੍ਹਾਂ ਹਰ ਧਰਮ ਦੇ ਮਨੁੱਖ ਨੂੰ ਆਪਣੇ ਧਰਮ ਵਿੱਚ ਪ੍ਰਪਕਤਾ ਸਹਿਤ ਰਹਿਣਾ ਚਾਹੀਦਾ ਹੈ। ਬ੍ਰਾਹਮਣ ਨੂੰ ਮੱਥੇ 'ਤੇ ਤਿਲਕ ਕੱਢਣਾ ਚਾਹੀਦਾ ਹੈ, ਮਰਿਆਦਾ 'ਚ ਰੱਖਣ ਰਹਿਣਾ ਚਾਹੀਦਾ ਹੈ। ਸੂਰਮੇ ਦੇ ਕੋਲ ਸ਼ਸਤਰ ਹੋਣੇ ਚਾਹੀਦੇ ਹਨ। ਸੋ ਇਸੇ ਤਰ੍ਹਾਂ ਰਾਜੇ ਦੇ ਕੋਲ ਪਰਜਾ 'ਤੇ ਹੁਕਮ ਚਲਾਉਣ ਦਾ ਉਹਦਾ ਹੁਕਮ ਚੱਲਣਾ ਚਾਹੀਦਾ ਹੈ। ਸਾਨੂੰ ਵੀ ਹੁਕਮ ਹੈ, ਅਸੀਂ ਗੁਰੂ ਕੇ ਕਾਹਦੇ ਸਿੱਖ ਹੈ, ਜੇ ਸਾਡੇ ਸਿਰ 'ਤੇ ਕੇਸ ਨਹੀਂ, ਮੂੰਹ 'ਤੇ ਦਾੜੀ ਨਹੀਂ, ਗਾਤਰੇ ਕਿਰਪਾਨ ਨਹੀਂ, ਸਿਰ 'ਤੇ ਦਸਤਾਰ ਨਹੀਂ, ਅਤੇ ਐਵੇਂ ਅਸੀਂ ਸਖੀ ਫਿਰੀਏ ਵੀ ਸਾਡੇ ਵਰਗਾ ਸਿੱਖ ਹੀ ਕੋਈ ਨਹੀਂ, ਅਸੀਂ ਬੜੇ ਤਕੜੇ ਸਿੱਖ ਹਾਂ, ਤੁਹਾਨੂੰ ਕੀ ਪਤਾ ਅਸੀਂ ਕਿੱਡੇ ਕੁ ਸਿੱਖ ਹੈ, ਇਉਂ ਨਹੀਂ ਖਾਲਸਾ ਜੇ। ਸੋ ਜਿਹਦਾ ਮਨ ਰੂਪੀ ਰਾਜੇ 'ਤੇ ਕਾਬੂ ਨਹੀਂ ਪਾਇਆ ਹੋਇਆ, ਮਨ ਨੂੰ ਨਹੀਂ ਜਿੱਤਿਆ ਹੋਇਆ, ਹਜ਼ੂਰ ਕਹਿੰਦੇ ਮਨ ਜੀਤਾ ਜਗ ਜੀਤ, ਜਿਸ ਨੇ ਮਨ ਜਿੱਤ ਲਿਆ ਸਮਝ ਲਓ ਮੈਂ ਸਾਰੀ ਦੁਨੀਆ ਜਿੱਤ ਲਈ ਹੈ। ਜੇ ਮਨ 'ਤੇ ਕਾਬੂ ਨਹੀਂ ਪਾਇਆ, ਅਜੇ ਜੀ ਮੇਰਾ ਮਨ ਨਹੀਂ ਮੰਨਦਾ, ਅੰਮ੍ਰਿਤ ਤਾਂ ਛਕ ਲਵਾਂ, ਅਜੇ ਮੇਰਾ ਮਨ ਨਹੀਂ ਮੰਨਦਾ, ਕੇਸ ਤਾਂ ਰੱਖ ਲਵਾਂ, ਮੇਰਾ ਮਨ ਨਹੀਂ ਮੰਨਦਾ ਜੀ ਅਜੇ। ਸਿਆਣੇ ਕਹਿੰਦੇ ਮਨ ਦਾ ਤਾਂ ਪਤਾ ਹੀ ਕੋਈ ਨਹੀਂ, ਮਨ ਲੋਭੀ, ਮਨ ਲਾਲਚੀ, ਮਨ ਚੰਚਲ, ਮਨ ਚੋਰ, ਮਨ ਦੇ ਮਗਰ ਨਾਲ ਲੱਗੀ ਹੈ ਪਲਕ ਪਲਕ ਮਨ ਹੋਰ, ਮਨ ਦਾ ਕੀ ਭਰੋਸਾ ਹੈ। ਇਸ ਕਰਕੇ ਖਾਲਸਾ ਜੀ ਉਹ ਹੀ ਗੁਰੂ ਕਾ ਸਿੱਖ ਹੈ ਭਾਈ, ਜਿਹੜਾ ਗੁਰੂ ਕੀ ਮਰਿਆਦਾ ਨੂੰ ਅਪਣਾਉਂਦਾ ਹੈ, ਸਾਬਤ ਸੂਰਤ 'ਚ ਕਾਇਮ ਰਹਿੰਦਾ ਹੈ। ਕੋਈ ਮਾਈ ਹੋਵੇ, ਕੋਈ ਭਾਈ ਹੋਵੇ, ਕੋਈ ਬੱਚੀ ਹੋਵੇ, ਕੋਈ ਬੱਚਾ ਹੋਵੇ, ਕੋਈ ਖਾਲਸਾ ਜੀ ਸਿੰਘ ਹੋਵੇ, ਕੋਈ ਸਿੰਘਣੀ ਹੋਵੇ, ਕੋਈ ਸਿੱਖ ਹੋਵੇ, ਕੋਈ ਸਿੱਖਣੀ ਹੋਵੇ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਰੋਮਾਂ ਨੂੰ ਕਸਾਉਣਾ, ਪਟਾਉਣਾ, ਰਗੜਾਉਣਾ, ਮਨਾਉਣਾ, ਰੰਗਾਉਣਾ, ਗੁਰੂ ਕੇ ਸਿੱਖ ਵਾਸਤੇ ਕਦੇ ਵੀ ਹੁਕਮ ਨਹੀਂ। ਕਦੇ ਵੀ ਕਬੀਰ ਜੈਸੀ ਉਪਜੀ ਪੇਟ ਤੇ, ਜੋ ਤੈਸੀ ਨਿਭੈ ਓੜ, ਹੀਰਾ ਕਿਸ ਕਾ ਵਾਪਰਾ, ਪੁਜਹਿ ਨ ਰਤਨ ਕਰੋੜ। ਜਿਵੇਂ ਮਾਂ ਦੇ ਗਰਭ ਤੋਂ ਜਨਮ ਲੈ ਕੇ ਆਏ ਹੈ, ਸਾਰੀ ਜ਼ਿੰਦਗੀ ਉਹਦੀ ਪਰਮੇਸ਼ਰ ਦੀ ਰਜ਼ਾ ਵਿੱਚ ਰਹਿਣਾ, ਉਹ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਵਿੱਚ ਰਹਿਣਾ, ਗੁਰੂ ਕੇ ਸਿੱਖ ਨੇ ਤਿਆਰ ਪ੍ਰਤਿਆਰ। ਸੋ ਉਹਦਾ ਨਾਮ ਸਿੱਖ ਹੈ ਅਤੇ ਉਹਦਾ ਨਾਮ ਹੀ ਸਿੰਘ ਹੈ ਅਤੇ ਉਹੀ ਖਾਲਸਾ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਸਾਨੂੰ ਵੀ ਸਿੱਖਿਆ ਦਿੰਦੇ ਨੇ ਕਿ ਗੁਰੂ ਕੇ ਪਿਆਰਿਓ, ਤਿਆਰ ਪ੍ਰਤਿਆਰ ਰਹੋ। ਜਿਹੜਾ ਧਰਮ ਤੋਂ ਹੀਣਾ ਉਹ ਕਾਹਦਾ ਵੈਸ਼ਨੂ ਹੈ, ਅਤੇ ਜਿਹੜਾ ਧਰਮ ਤੋਂ ਹੀਣਾ ਉਹ ਕਾਹਦਾ ਸਿੱਖ ਹੈ ਭਾਈ। ਗੁਰੂ ਕੀ ਸਿੱਖੀ ਕਮਾਉਣੀ ਚਾਹੀਦੀ ਹੈ।
ਨਾ ਸੰਖੰ ਨਾ ਚੱਕਰ।
ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ, ਸਤਿਗੁਰੂ ਜੀ ਕਿਰਪਾ ਕਰੋ, ਉਹ ਨਿਰਗੁਣ ਬ੍ਰਹਮ ਸਰੂਪ ਪਰਮੇਸ਼ਰ ਜਿਹੜਾ ਹੈ ਉਹ ਕਿਹੋ ਜਿਹਾ ਸੱਚੇ ਪਾਤਸ਼ਾਹ, ਉਹਦੇ ਕੋਈ ਚੇਨ ਚੱਕਰ ਕਿਰਪਾ ਕਰਕੇ ਸਮਝਾਓ। ਤਾਂ ਹਜ਼ੂਰ ਕਿਰਪਾ ਕਰਕੇ ਫਰਮਾਉਂਦੇ ਹਨ, ਨਾ ਸੰਖੰ ਨਾ ਚੱਕਰੰ, ਨਾ ਤਾਂ ਉਹਨੇ ਕੋਈ ਸੰਖ ਭਰਿਆ ਹੋਇਆ ਹੱਥ ਵਿੱਚ, ਕਿਉਂਕਿ ਨਿਰਾਕਾਰ ਵਾਹਿਗੁਰੂ ਪਰਮੇਸ਼ਰ ਹੈ, ਨਾ ਸੰਖੰ, ਨਾ ਉਹਦੇ ਹੱਥ ਵਿੱਚ ਕੋਈ ਸੰਖ ਹੈ, ਤੇ ਨਾ ਚੱਕਰੰ, ਤੇ ਨਾ ਉਹਨੇ ਹੱਥ ਵਿੱਚ ਸੁਦਰਸ਼ਨ ਚੱਕਰ ਹੀ ਪਕੜਿਆ ਹੋਇਆ ਹੈ,
ਨਾ ਗਦਾ ਨਾ ਸਿਆਮੰ,
ਤੇ ਨਾ ਉਹਦੇ ਹੱਥ ਵਿੱਚ ਗਦਾ ਕੋਈ ਗੁਰਜ ਪਕੜੀ ਹੋਈ ਹੈ, ਤੇ ਨਾ ਉਹਦਾ ਰੰਗ ਹੀ ਸਿਆਮੰ, ਸਿਓਲੇ ਰੰਗ ਦਾ ਹੈ, ਸਿਆਮ ਰੰਗ ਵੀ ਉਹਦਾ ਕਿਹਾ ਨਹੀਂ ਜਾ ਸਕਦਾ। ਅਸੀਂ ਜਾਪ ਸਾਹਿਬ ਪੜ੍ਹਦੇ ਨਾ ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਹਿਲਾ ਹੀ ਛੰਦ ਜਾਪ ਸਾਹਿਬ ਦਾ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤ ਤੋਜ ਕਹਿਜੈ, ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ। ਉਹ ਚੇਨ ਚੱਕਰਾਂ ਤੋਂ ਰਹਿਤ ਹੈ ਮੇਰਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ, ਨਾ ਉਹਦੇ ਹੱਥ ਵਿੱਚ ਕੋਈ ਸੰਖ ਫੜਿਆ, ਨਾ ਚੱਕਰ ਫੜਿਆ ਹੋਇਆ, ਨਾ ਕੋਈ ਗੁਰਜ ਹੈ ਅਤੇ ਨਾ ਖਾਲਸਾ ਜੀ ਉਹਦਾ ਰੰਗ ਹੀ ਸੌਲਾ ਹੈ, ਐਸਾ ਮੇਰਾ ਵਾਹਿਗੁਰੂ ਪਰਮੇਸ਼ਰ ਹੈ, ਚੇਨ ਚੱਕਰਾਂ ਤੇ ਰੂਪ ਰੰਗ ਆਕਾਰਾਂ ਤੋਂ ਰਹਿਤ ਹੈ।
ਅਸਚਰਜ ਰੂਪੰ ਰਹੰਤ ਜਨਮ।
ਹੇ ਹਰੀ ਲਾਲ ਕ੍ਰਿਸ਼ਨ ਲਾਲ, ਅਸਚਰਜ ਰੂਪੰ, ਉਹ ਅਸਚਰਜ ਸਰੂਪ ਵਾਲਾ ਮੇਰਾ ਵਾਹਿਗੁਰੂ ਪਰਮੇਸ਼ਰ ਹੈ। ਉਸ ਵਾਹਿਗੁਰੂ ਸਰੂਪ ਨੂੰ ਜਿਨ੍ਹਾਂ ਨੇ ਵੇਖਿਆ, ਉਸ ਸਰੂਪ ਦਾ ਉਹਨਾਂ ਨੇ ਜ਼ਿਕਰ ਕੀਤਾ, ਉਹਨਾਂ ਨੇ ਬਚਨ ਕਹਿ ਵੀ ਐਸਾ ਮੇਰਾ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੈ, ਜਿਹੜਾ ਸਰੂਪ ਖਾਲਸਾ ਜੀ ਹਜ਼ੂਰ ਨੇ ਗੁਰਬਾਣੀ 'ਚ ਕਥਨ ਕੀਤਾ, ਤੇਰੇ ਬੰਕੇ ਲੋਇਣ ਦੰਤ ਰੀਸਾਲਾ, ਸੋਹਣਾ ਨੱਕ ਜਿਨ ਲੰਬੜੇ ਵਾਲਾ, ਉਹ ਲੰਮੇ ਲੰਮੇ ਵਾਲਾਂ ਵਾਲਾ, ਸੋਹਣਾ ਉਹਦਾ ਨੱਕ ਹੈ। ਜਿਨ੍ਹਾਂ ਨੇ ਵੇਖਿਆ ਉਹਨਾਂ ਭਗਤਾਂ ਨੇ ਕਿਹਾ ਵੀ ਉਹਦੇ ਕੇਸ ਵੀ ਬੜੇ ਲੰਮੇ ਨੇ, ਨਿਰਾਹਾਰੀ ਕੇਸਵ ਨਿਰਵੈਰਾ, ਉਹ ਕੇਸਾਧਾਰੀ ਹੈ ਪਰਮੇਸ਼ਰ। ਭਗਤ ਕਬੀਰ ਸਾਹਿਬ ਜੀ ਨੇ ਤਾਂ ਸਾਨੂੰ ਇਹ ਵੀ ਬਚਨ ਕਹਿ ਵੀ ਉਹ ਕੇਸਾ ਧਾਰੀ ਪਰਮੇਸ਼ਰ ਨੂੰ ਕੇਸੋ ਕੇਸੋ ਕਹਿ ਕੇ ਕੂਕੀਏ, ਅੱਜ ਨਹੀਂ ਕੱਲ ਨਹੀਂ ਪਰਸੋਂ ਚੌਥੇ ਜ਼ਰੂਰ ਸਾਡੀ ਫਰਿਆਦ ਸੁਣੇਗਾ, ਕਦੇ ਨਾ ਕਦੇ ਜ਼ਰੂਰ ਤਰਸ ਖਾਵੇਗਾ। ਉਹ ਕੇਸਾ ਧਾਰੀ ਪਰਮੇਸ਼ਰ ਹੈ ਅਤੇ ਉਹਦੇ ਧਿਆਨ ਧਰ ਕੇ ਉਹਨੂੰ ਯਾਦ ਕਰੀਏ। ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੇ ਕਵਹੁ ਕੇ ਸੁਣੈ ਪੁਕਾਰ। ਕਦੇ ਨਾ ਕਦੇ ਪੁਕਾਰ ਸੁਣੇਗਾ ਵਾਹਿਗੁਰੂ ਪਰਮੇਸ਼ਰ। ਅਤੇ ਜਿਹੜਾ ਖਾਲਸਾ ਜੀ ਸੁੰਦਰ ਕੇਸਾਂ ਵਾਲਾ ਹੈ, ਭਗਤਾਂ ਨੇ ਉਹਦਾ ਇਹ ਵੀ ਜ਼ਿਕਰ ਕੀਤਾ ਵੀ ਹੇ ਸੱਚੇ ਪਾਤਸ਼ਾਹ ਤੇਰੇ ਕੇਸ ਵੀ ਸੁੰਦਰ ਨੇ ਅਤੇ ਕੇਸਾਂ ਨੂੰ ਢੱਕ ਕੇ ਰੱਖਣ ਵਾਸਤੇ ਤੇਰੀ ਪੱਗ ਵੀ ਬੜੀ ਸੁੰਦਰ ਹੈ। ਖੂਬ ਤੇਰੀ ਪੱਗੜੀ ਮਿੱਠੇ ਤੇਰੇ ਬੋਲ, ਤੇਰੀ ਪੱਗ ਬੜੀ ਸੋਹਣੀ ਹੈ। ਇਹ ਨਹੀਂ ਆਖਿਆ ਵੀ ਜਦੋਂ ਤੂੰ ਕੰਘੀ ਪੱਟੀ ਕਰਕੇ ਕਦੇ ਕਦੇ ਮੱਥਾ ਟੇਕਣ ਆਵੇਂ ਅਤੇ ਕੰਨਾਂ 'ਚ ਰੁਮਾਲ ਲੈ ਕੇ ਆਉਣਾ ਬੜਾ ਸੋਹਣਾ ਲੱਗਦਾ ਹੈ। ਨਹੀਂ ਖਾਲਸਾ ਜੀ ਕਿਹਾ ਖੂਬ ਤੇਰੀ ਪੱਗੜੀ, ਤੇਰੀ ਪੱਗ ਵੀ ਸੋਹਣੀ ਹੈ, ਤੇਰਾ ਸਰੂਪ ਵੀ ਸੋਹਣਾ ਹੈ। ਐਸਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਅਸਚਰਜ ਰੂਪੰ, ਅਸਚਰਜ ਸਰੂਪ ਵਾਲਾ ਹੈ।
ਰਹੰਤ ਜਨਮੰ
ਤੇ ਰਹੰਤ ਰਹਿਤ ਹੈ ਖਾਲਸਾ ਜੀ, ਉਹ ਜੰਮਣ ਤੋਂ ਨਾ ਜੰਮਣ ਵਿੱਚ ਆਉਂਦਾ ਤੇ ਜਿਹੜਾ ਜਨਮਿਆ ਹੈ ਨਾ ਉਹ ਮਰਦਾ ਜ਼ਰੂਰ ਹੈ। ਜੋ ਜਨਮ ਹੈ ਸੋ ਜਾਣਾ ਉਹ ਮੂਆ, ਜਿਹੜਾ ਜੰਮ ਕੇ ਆਇਆ ਨਾ ਜ਼ਰੂਰ ਮਰਦਾ ਹੈ। ਅਸੀਂ ਮਾਤਾ ਪਿਤਾ ਦੇ ਸੰਬੰਧ ਕਰਕੇ ਪੈਦਾ ਹੋਏ ਹੈ, ਜਾਤਾਂ 'ਚ ਵੰਡੇ ਹੋਏ ਹਾਂ ਜੀ, ਫਲਾਣੇ ਦੀ ਫਲਾਣੀ ਜਾਤ ਹੈ, ਫਲਾਣੇ ਦੀ ਫਲਾਣੀ ਜਾਤ ਹੈ। ਉਹ ਮੇਰਾ ਵਾਹਿਗੁਰੂ ਪਰਮੇਸ਼ਰ ਖਾਲਸਾ ਜੀ ਮਾਤਾ ਪਿਤਾ ਤੋਂ ਪੈਦਾ ਨਹੀਂ ਹੋਇਆ ਹੋਇਆ, ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ, ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ, ਕੋਈ ਉਹਦੀ ਮਾਂ ਅਤੇ ਉਹਦਾ ਕੋਈ ਬਾਪ ਨਹੀਂ, ਨਾ ਕਿਸੇ ਦਾ ਪੈਦਾ ਕੀਤਾ ਹੋਇਆ ਅਤੇ ਨਾ ਸੰਘਾਸਣ 'ਤੇ ਉਹਨੂੰ ਚੌਂ ਬੰਦਿਆਂ ਨੇ ਬਿਠਾਇਆ ਹੋਇਆ ਹੈ ਕਿ ਜਦੋਂ ਮਰਜ਼ੀ ਲਾ ਲਵਾਂਗੇ। ਨਹੀਂ ਨਹੀਂ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਕਿਸੇ ਦਾ ਸਥਾਪਨ ਕੀਤਾ ਹੋਇਆ ਨਹੀਂ ਅਤੇ ਨਾ ਕਿਸੇ ਦਾ ਪੈਦਾ ਕੀਤਾ ਹੋਇਆ, ਉਹ ਵਾਹਿਗੁਰੂ ਪਰਮੇਸ਼ਰ ਜੰਮਣ ਮਰਨ ਤੋਂ ਵੀ ਰਹਿਤ ਰਹਿਤ ਹੈ। ਐਸਾ ਨਿਰਾਕਾਰ ਵਾਹਿਗੁਰੂ ਪਰਮੇਸ਼ਰ ਹੈ।
ਨੇਤ ਨੇਤ ਕਥੰਤ ਵੇਦਾ,
ਨੇਤ ਨੇਤ ਕਰਕੇ ਬੇਅੰਤ ਬੇਅੰਤ ਕਰਕੇ ਜਿਹੜੇ ਵੇਦ ਨੇ ਨਾ ਉਹ ਵੀ ਉਹਨੂੰ ਕਥੰਤ ਕਥਨ ਕਰਦੇ ਨੇ ਪਰਮੇਸ਼ਰ ਦਾ। ਬੇਅੰਤ ਬੇਅੰਤ ਕਰਕੇ ਕਹਿਣਾ ਪੈਂਦਾ, ਬੇਅੰਤ 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 ਕੋ ਕਰੰਤ ਪਾਠ ਪੇਖੀਐ। ਵੇਦ ਸ਼ਾਸਤਰ ਵੀ ਉਹਨੂੰ ਖਾਲਸਾ ਜੀ ਬੇਅੰਤ ਬੇਅੰਤ ਕਰਕੇ ਕਥਨ ਕਰਦੇ ਨੇ, ਉਹਦੇ ਸਰੂਪ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ।
ਊਚ ਮੂਚ ਅਪਾਰ ਗੋਬਿੰਦ,
ਉਹ ਵਾਹਿਗੁਰੂ ਪਰਮੇਸ਼ਰ ਊਚ ਉੱਚੇ ਤੋਂ ਉੱਚਾ ਹੈ। ਕਿੰਨਾ ਕੁ ਉੱਚਾ? ਹਜ਼ੂਰ ਕਹਿੰਦੇ ਮੈਂ ਪੇਖਿਓਰੀ ਊਚਾ, ਮੋਹਨ ਸਭ ਤੇ ਊਚਾ, ਆਣ ਨਾ ਸੰਸਰ ਕੋ ਲਾਗੈ ਢੂੰਡ ਰਹੇ ਹਮ ਮੂਚਾ, ਬਹੁ ਬੇਅੰਤ ਅਤ ਵੱਡੋ ਗਾਹਰ ਥਾਹ ਨਹੀਂ ਅਗ ਊਚਾ, ਤੋੜ ਨਾ ਤੁਲੀਐ ਮੋਲ ਨਾ ਮੁਲੀਐ ਕਤ ਪਾਈਐ ਮਨ ਰੂਚਾ, ਖੋਜ ਅਸੰਖਾ ਅਨਕਤ ਪੰਥਾ ਬਿਨ ਗੁਰ ਨਹੀਂ ਪਹੁੰਚਾ, ਕਹੁ ਨਾਨਕ ਕਿਰਪਾ ਕਰੀ ਠਾਕੁਰ ਮਿਲ ਸਾਧੂ ਰਸ ਪੂੰਚਾ। ਐਸਾ ਵਾਹਿਗੁਰੂ ਪਰਮੇਸ਼ਰ ਉੱਚੇ ਤੋਂ ਉੱਚਾ ਹੈ। ਤੇ ਅਮੂਚ ਉਹ ਖਾਲਸਾ ਜੀ ਇੰਨੀ ਤਗੜੀ ਵਿਭੂਤੀ ਵਾਲਾ, ਉਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਉਹਦੀ ਫੈਲਾਵਟ ਦਾ ਵੀ, ਬੜੀ ਤਗੜੀ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਉੱਚੇ ਤੋਂ ਉੱਚਾ, ਮੂਚ ਵਿਭੂਤੀ ਵਾਲਾ, ਸਰਬਗਤਾ ਵਾਲਾ, ਉਹਦਾ ਕੋਈ ਅੰਤ ਨਹੀਂ। ਤੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ ਗੋਬਿੰਦ, ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ ਸਰੂਪ ਹੈ, ਗੋ ਬਾਣੀ ਕਰਕੇ ਬਿੰਦ ਜਾਣਨੇ ਯੋਗ ਹੈ, ਉਹ ਵਾਹਿਗੁਰੂ ਪਰਮੇਸ਼ਰ ਐਸਾ ਨਿਰੰਕਾਰ ਹੈ।
ਬਸੰਤ ਸਾਧ ਰਿਧਿਅੰ ਅਚੁੱਤ,
ਬੇਨਤੀ ਕੀਤੀ ਪੰਡਿਤ ਹਰੀ ਲਾਲ ਕ੍ਰਿਸ਼ਨ ਲਾਲ ਨੇ ਸੱਚੇ ਪਾਤਸ਼ਾਹ, ਫਿਰ ਵੱਸਦਾ ਕਿੱਥੇ ਹੈ ਜੀ, ਕਿਰਪਾ ਕਰਕੇ ਦੱਸੋ ਦਾ ਟਿਕਾਣਾ ਕਿੱਥੇ, ਰਹਿੰਦਾ ਕਿੱਥੇ ਹੈ? ਹਜ਼ੂਰ ਕਹਿੰਦੇ ਬਸੰਤ ਸਾਧ ਰਿਧਿਅੰ ਅਚੁੱਤ, ਨਾਨਕ ਜਿਹੜਾ ਅਚੁੱਤ ਅਗਿੜ ਸਰੂਪ ਹੈ ਨਾ, ਨਾਸ ਹੋਣ ਤੋਂ ਰਹਿਤ, ਉਹ ਬਸੰਤ ਸਾਧ ਰਿਧਿਅੰ, ਜਿਹੜੇ ਸਾਧੂ ਹੈ ਨਾ ਉਹਨਾਂ ਦੇ ਹਿਰਦੇ ਵਿੱਚ ਬਸੰਤ ਵੱਸਦਾ ਹੈ, ਆਪਣੇ ਪਿਆਰਿਆਂ ਦੇ ਅੰਤਾ ਕਰਨ ਵਿੱਚ ਹਿਰਦੇ ਵਿੱਚ ਨਿਵਾਸ ਕਰਦਾ। ਮੇਰਾ ਵਾਹਿਗੁਰੂ ਪਰਮੇਸ਼ਰ ਭਗਤਾਂ ਦੇ ਅੰਦਰ ਵੱਸਦਾ ਹੈ, ਉਹਨਾਂ ਤੋਂ ਕਦੇ ਦੂਰ ਨਹੀਂ ਜਾਂਦਾ ਆਪਣੇ ਪਿਆਰੇ ਸੰਤਾਂ ਤੋਂ।
ਨਾਨਕ ਬੜ ਭਾਗੀ ਹੈ,
ਜਿਨ੍ਹਾਂ ਦੇ ਵੱਡੇ ਹੀ ਭਾਗ ਹੁੰਦੇ ਨੇ, ਵੱਡੇ ਭਾਗ ਬੁਝੰਤ ਬੁੱਝ ਲੈਂਦੇ ਨੇ, ਉਸ ਸਰੂਪ ਨੂੰ ਜਾਣ ਲੈਂਦੇ ਹਨ, ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ ਉਹ ਜਾਣ ਲੈਂਦੇ ਨੇ ਪਰਮੇਸ਼ਰ ਦੇ ਤਾਂ ਹੀ, ਸੋ ਉਹ ਸਮਝ ਲੈਂਦੇ ਨੇ। ਜਿਨ੍ਹਾਂ ਦੇ ਖਾਲਸਾ ਜੀ ਹਿਰਦੇ ਚੋਂ ਵੱਡ ਭਾਗੇ ਵਡੱਪਣ ਪੁਣ ਦੀ ਇੱਛਾ ਭੱਜ ਗਈ ਹੈ ਨਾ, ਵੀ ਸਾਡੇ ਵਰਗਾ ਹੈ ਹੀ ਕੋਈ ਨਹੀਂ, ਅਸੀਂ ਬੜੇ ਸਿਆਣੇ, ਅਸੀਂ ਬੜੇ ਅਕਲਮੰਦ ਹੈ, ਅਸੀਂ ਬਹੁਤੇ ਸਿਆਣੇ ਹਾਂ, ਉਹਨਾਂ ਖਾਲਸਾ ਜੀ ਜਿਨ੍ਹਾਂ ਦੇ ਹਿਰਦੇ 'ਚੋਂ ਵਡੱਪਣ ਪੁਣ ਦੀ ਇੱਛਾ ਖਤਮ ਹੋ ਗਈ ਹੈ, ਉਹਨਾਂ ਵਡਭਾਗੀ ਪੁਰਸ਼ਾਂ ਨੂੰ ਤੋਂ ਉਹ ਬਜੰਤ ਬੁੱਝ ਲੈਂਦੇ ਨੇ, ਪਰਮੇਸ਼ਰ ਜਾਣ ਲੈਂਦੇ ਹਨ, ਉਹ ਵਾਹਿਗੁਰੂ ਪਰਮੇਸ਼ਰ ਨੂੰ ਸਮਝ ਲੈਂਦੇ ਹਨ।
ਉਦਿਆਨ ਬਸਨੰ ਸੰਸਾਰੰ ਸਰਬੰਦੀ,
ਹਜੂਰ ਸੱਚੇ ਪਾਰ ਉਦਿਆਨ ਬਸਨੰ ਸੰਸਾਰੰ। ਸੋ ਹਜੂਰ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਹਨ, ਬੇਨਤੀ ਕੀਤੀ ਹਰੀ ਲਾਲ ਕ੍ਰਿਸ਼ਨ ਲਾਲ ਨੇ, ਸੱਚੇ ਪਾਤਸ਼ਾਹ ਜੀ ਇਹ ਸੰਸਾਰ ਕਿਹੋ ਜਿਹਾ ਹੈ? ਹਜੂਰ ਕਹਿੰਦੇ ਇਹ ਬੀਆਬਾਨ ਸੰਸਾਰ ਹੈ, ਬੀਆਬਾਨ ਜਿਵੇਂ ਕੋਰ ਕੋਈ ਜੰਗਲ ਹੁੰਦਾ ਨਾ ਭਿਆਨਕ, ਸਤਿਗੁਰੂ ਕਹਿਣਗੇ ਉਹਦੇ ਵਰਗਾ ਹੈ। ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਹੜਾ ਕੋਰ ਭਿਆਨਕ ਜਿਹਾ ਜੰਗਲ ਹੁੰਦਾ ਹੈ, ਉਹਦੇ ਵਿੱਚ ਤਾਂ ਚੋਰ ਡਾਕੂ ਰਹਿੰਦੇ ਨੇ ਅਤੇ ਕਈ ਵਾਰ ਬੰਦੇ ਉਹਨਾਂ ਦੇ ਜਾਲ 'ਚ ਫਸ ਜਾਂਦੇ ਨੇ। ਉਹਨਾਂ ਨੇ ਘੜੇ ਭਰ ਭਰ ਕੇ ਨਾ ਸ਼ਰਾਬ ਦੀਆਂ ਭੱਠੀਆਂ ਲਾਈਆਂ ਹੁੰਦੀਆਂ ਨੇ ਜੰਗਲਾਂ ਵਿੱਚ ਹੀ, ਅਤੇ ਉਹ ਪਾਣੀ ਦੀ ਥਾਂ 'ਤੇ ਸ਼ਰਾਬ ਪਿਆਉਂਦੇ, ਰਾਹੀ ਪਾਂਧੀ ਕੋਈ ਹੱਥ ਲੱਗ ਜਾਵੇ ਤਾਂ ਅਤੇ ਉਹਨੂੰ ਮੂਰਛਿਤ ਕਰ ਦਿੰਦੇ, ਇਹਨਾਂ ਨੂੰ ਦਿਸ਼ਾ ਭਰਮ ਹੋ ਜਾਂਦਾ ਹੈ। ਅਤੇ ਕਈ ਵਾਰ ਲੁੱਟਣ ਵਾਸਤੇ ਉਹਨਾਂ ਨੇ ਨਦੀ ਦਾ ਪ੍ਰਵਾਹ ਹੁੰਦਾ, ਇੱਕ ਬੰਨੇ ਕੱਖਾਂ ਨੂੰ ਅੱਗ ਲਾ ਦਿੰਦੇ ਨੇ ਅਤੇ ਬੰਦਿਆਂ ਨੂੰ ਉਹ ਕਾਬੂ ਕਰ ਲੈਂਦੇ ਨੇ, ਜੰਗਲ ਨੂੰ ਅੱਗ ਲਾ ਕੇ ਦੂਜੇ ਬੰਨੇ ਨਦੀ ਦਾ ਵਹਿਣ ਹੁੰਦਾ ਹੈ, ਸੱਚੇ ਪਾਤਸ਼ਾਹ ਉੱਥੋਂ ਲੰਘਣਾ ਬੜਾ ਔਖਾ ਹੋ ਜਾਂਦਾ ਹੈ। ਤੋ ਇਹ ਸੰਸਾਰ ਜਿਹੜਾ ਬੀਆਬਾਨ ਜੰਗਲ ਹੈ, ਇਹਦੇ ਵਿੱਚ ਸੱਚੇ ਪਾਤਸ਼ਾਹ ਕੀ ਹੈ? ਉੱਥੇ ਤਾਂ ਗਧੇ ਫਿਰਦੇ ਨੇ, ਕੁੱਤੇ ਫਿਰਦੇ ਨੇ, ਉੱਲੂ ਇਸੇ ਤਰ੍ਹਾਂ ਗਿੱਦੜ ਫਿਰਦੇ ਨੇ ਚੀਕਾਂ ਮਾਰਦੇ, ਇਹ ਸੰਸਾਰ ਵਿੱਚ ਵੀ ਐਸਾ ਹੈ? ਹਜੂਰ ਕਹਿਣਗੇ ਹਾਂ ਭਾਈ। ਤਾਂ ਹਜੂਰ ਕਿਰਪਾ ਕਰਕੇ ਫਰਮਾਉਂਦੇ ਹਨ,
ਸੰਬੰਧੀ ਸਵਾਨ ਸਿਆਲ ਖਰੇ,
ਉਦਿਆਨ ਬਸਨੰ ਸੰਸਾਰੰ। ਜਿਹੜਾ ਸੰਸਾਰ ਹੈ ਨਾ, ਉਦਿਆਨ ਭਿਆਨਕ ਬੀਆਬਾਨ, ਇਹ ਜੰਗਲ ਵਰਗਾ ਹੈ। ਸੱਚੇ ਪਾਤਸ਼ਾਹ ਜੇ ਕੁੱਤੇ ਅਤੇ ਗਿੱਦੜ ਅਤੇ ਇਸੇ ਤਰ੍ਹਾਂ ਗਧੇ ਕਿਹੜੇ ਹਨ? ਹਜੂਰ ਕਹਿੰਦੇ ਕਿਰਪਾ ਕਰਕੇ ਦੱਸਦੇ ਹਨ,
ਸੰਬੰਧੀ ਸਵਾਨ ਸਿਆਲ ਖਰੇ।
ਹਜੂਰ ਕਹਿੰਦੇ ਜਿਹੜੇ ਸੰਬੰਧ ਜੋੜਿਆ ਹੋਇਆ ਨਾ, ਰਿਸ਼ਤੇਦਾਰ ਜਿਹੜੇ ਗੁਰੂ ਤੋਂ ਬੇਮੁਖ ਕਰ ਦੇਣ ਵਾਲੇ ਨੇ, ਜਿਹੜੇ ਲੋਭ ਰੂਪੀ ਕੁੱਤੇ ਦੇ ਗ੍ਰਸੇ ਹੋਏ ਹਨ, ਜਿਹੜਾ ਲੋਭ ਵਿਸ਼ੇਸ਼ ਮਨੁੱਖ ਦਾ ਸੁਭਾਅ ਹੈ ਨਾ, ਲੋਭੀ ਹੋਏ ਰਹਿਣਾ, ਕੁੱਤੇ ਦਾ ਸੁਭਾਅ ਹੁੰਦਾ ਲੋਭੀ, ਹਰੇਕ ਦੇ ਭਾਂਡੇ ਜਾ ਮੂੰਹ ਪਾਉਣਾ। ਸੋ ਹਜੂਰ ਕਹਿੰਦੇ ਨੇ ਇਹ ਲੋਭ ਰੂਪੀ ਕੁੱਤਾ ਹੈ, ਅਤੇ ਜਿਹੜਾ ਸੰਬੰਧ ਜਿਹੜਾ ਜੁੜਿਆ ਹੋਇਆ ਕਿ ਉਹ ਲੋਭ ਦੀ ਹੱਦ ਤੱਕ ਸੀਮਤ ਹੈ। ਹਜੂਰ ਕਹਿਣਗੇ ਇਹ ਕੁੱਤਿਆਂ ਦੀ ਨਿਆਈ ਹੈ, ਇਹ ਸੰਸਾਰ ਜੰਗਲ ਵਿੱਚ ਇਹ ਕੁੱਤੇ ਹਨ, ਲੋਭ ਰੂਪੀ ਕੁੱਤਾ ਫਿਰਦਾ ਹੈ, ਅਤੇ ਸੰਬੰਧੀ ਸਵਾਨ ਸਿਆਲ। ਅਤੇ ਜਿਹੜਾ ਖਾਲਸਾ ਜੀ ਕਪਟੀ ਅਤੇ ਛਲੀਆ ਜਿਹਾ ਸੁਭਾਅ ਹੋਣਾ, ਇਹ ਹਜੂਰ ਕਹਿੰਦੇ ਹਰੇਕ ਨਾਲ ਧੋਖਾ ਕਰਨ ਵਾਲਾ, ਇਹ ਹਜੂਰ ਕਹਿੰਦੇ ਗਿੱਦੜ ਵਰਗਾ ਸੁਭਾਅ ਹੈ। ਅਤੇ ਜਿਹੜਾ ਸਾਰੀ ਜਿਹੜੀ ਮਿਹਨਤ ਮਜ਼ਦੂਰੀ ਕਰੀ ਜਾਣੀ ਅਤੇ ਆਪਣਾ ਮਸਾਂ ਪੇਟ ਹੀ ਪਾਲਦੇ ਰਹਿਣਾ, ਖੋਤੇ ਤਰ੍ਹਾਂ ਭਾਰ ਹੀ ਲੱਦੀ ਫਿਰਨਾ ਸਾਰੀ ਜ਼ਿੰਦਗੀ, ਹਜੂਰ ਕਹਿਣਗੇ ਖੋਤੇ ਵਰਗਾ ਸੁਭਾਅ ਹੈ। ਇਹ ਖੋਤੇ ਜੰਗਲ 'ਚ ਕਹਿੰਦੇ ਫਿਰਦੇ ਨੇ, ਹਜੂਰ ਕਹਿੰਦੇ ਹੇ ਪੰਡਿਤ ਜੀ ਜਿਨ੍ਹਾਂ ਮਨੁੱਖਾਂ ਦਾ ਐਸਾ ਜੀਵਨ ਹੈ,
ਬਿਖਮ ਸਥਾਨ ਮਨ ਮੋਹ ਮਦਰਮ,
ਕਹਿਣਗੇ ਮਹਾਰਾਜ ਉੱਥੇ ਤਾਂ ਬੜਾ ਬਿਖਮ ਥਾਂ ਹੁੰਦਾ ਅਤੇ ਸ਼ਰਾਬ ਪਿਆ ਕੇ ਬੌਰੀਆਂ ਕਰ ਦਿੰਦੇ ਨੇ, ਬੰਦੇ ਨੂੰ ਪਾਗਲ ਬਣਾ ਦਿੰਦੇ ਨੇ। ਹਜੂਰ ਕਹਿਣਗੇ ਮਾਂ ਹਜੂਰ ਫਰਮਾਉਂਦੇ ਹਨ,
ਬਿਖਮ ਸਥਾਨ ਮਨ ਮੋਹ ਮਦਰਮ,
ਬਿਖਮ ਸਥਾਨ ਮਨ, ਜਿਹੜਾ ਮਨ ਹੈ ਨਾ, ਮਨ ਖਾਲਸਾ ਜੀ ਇਹ ਬੜਾ ਭਾਰੀ ਬਿਖਮ, ਇਹਨੂੰ ਕਠਿਨ ਹੈ ਇੱਕ ਥਾਂ 'ਤੇ ਇਕੱਤਰ ਕਰਨਾ, ਜੋੜਨਾ, ਮਨ ਨੂੰ ਇਕਾਗਰ ਕਰਨਾ। ਹਜੂਰ ਕਹਿਣਗੇ ਬਿਖਮ ਥਾਂ ਇਹ ਕਠਿਨ ਥਾਂ ਹੈ, ਜਿਹੜਾ ਮਨ ਨੂੰ ਟਿਕਾ ਕੇ ਰੱਖਣਾ ਹੈ। ਅਤੇ ਮੋਹ ਮਦਰੰਗ, ਮੋਹ ਰੂਪੀ ਮਦਰੰਗ ਸ਼ਰਾਬ ਪੀਤੀ ਹੋਈ ਹੈ, ਮੋਹ ਦਾ ਨਸ਼ਾ ਚੜਿਆ ਹੋਇਆ, ਮੋਹ ਵਿੱਚ ਗਲਤਾਨ ਹੋਇਆ, ਜਿਵੇਂ ਨਸ਼ਾਈ ਬੰਦਾ ਹੁੰਦਾ ਨਾ ਪਰਿਵਾਰਾਂ ਦੇ ਮੋਹ ਵਿੱਚ, ਹਜੂਰ ਕਹਿੰਦੇ ਜਾਲ 'ਚ ਇਹ ਜੀਵ ਫਸਿਆ ਹੋਇਆ ਹੈ।
ਅਸਾਧ ਪੰਜ ਤਸਕਰ ਹੈ,
ਹਜੂਰ ਕਹਿੰਦੇ ਇਹ ਅਸਾਧ ਨਾ ਸਾਧੇ ਜਾਣ ਵਾਲੇ ਜਿਹੜੇ ਨਾ ਪੰਜ ਤਸਕਰ ਹੈ, ਪੰਜ ਚੋਰ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸੰਸਾਰ ਬੀਆਬਾਨ ਜੰਗਲ ਵਿੱਚ ਨਾ ਸਾਧੇ ਜਾਣ ਵਾਲੇ, ਨਾ ਕਾਬੂ ਕਰਨ ਵਾਲੇ, ਇਹ ਚੋਰ ਜੀਵਾਂ ਨੂੰ ਲੱਗੇ ਹੋਏ ਨੇ, ਕੋਈ ਇਹਨਾਂ ਦੀ ਮਾਰ ਤੋਂ ਬਚ ਨਹੀਂ ਸਕਦਾ ਭਾਵੇਂ ਕਿੱਡੇ ਤੋਂ ਵੱਡਾ ਫਿਰਦਾ ਹੋਵੇ। ਹਜੂਰ ਕਹਿੰਦੇ ਇਹ ਅਸਾਧ ਜਿਹੜੇ ਨੇ ਨਾ ਸਾਧੇ ਜਾਣ ਵਾਲੇ ਪੰਜ ਤਸਕਰ ਹੈ, ਪੰਜ ਵੱਡੇ ਭਾਰੀ ਚੋਰ ਲੱਗੇ ਹੋਏ ਹਨ।
ਪੀਤ ਮੋਹ ਪੈ ਭਰਮ ਭ੍ਰਮਣੰ,
ਸੱਚੇ ਪਾਤਸ਼ਾਹ ਉਸੇ ਵਿੱਚ ਤਾਂ ਫਿਰ ਉੱਥੇ ਬੰਦੇ ਮੂਰਛਿਤ ਹੋ ਜਾਂਦੇ ਨੇ ਅਤੇ ਕਈ ਵਾਰ ਦਿਸ਼ਾ ਭਰਮ ਹੋ ਜਾਂਦਾ ਜੰਗਲ ਵਿੱਚ। ਹਜੂਰ ਕਹਿੰਦੇ ਹੀਤ ਮੋਹ, ਜਿਹੜਾ ਹਿਤੂ ਹੋਣਾ ਨਾ, ਬਹੁਤਾ ਹਿਤੂ ਪਿਆਰ ਬਹੁਤਾ ਕਿਸੇ ਨਾਲ ਪਾਉਣਾ ਹੈ ਸੰਸਾਰ ਦੇ ਜੀਵ ਨੇ, ਹਜੂਰ ਕਹਿਣਗੇ ਇਹ ਤਾਂ ਮੂਰਛਿਤ ਹੋ ਜਾਂਦਾ, ਚਕਰਾਉਣਾ ਹੈ ਦਿਮਾਗ ਦਾ। ਅਤੇ ਭੈ ਭਰਮ ਭ੍ਰਮਣੰ, ਅਤੇ ਜਿਹੜਾ ਭੈ ਦੇ ਸਹਿਤ ਹੋ ਕੇ ਭਰਮ ਦੇ ਸ਼ਿਕਾਰ ਹੋ ਕੇ ਭਰਮ ਦੇ ਰਹਿਣਾ, ਭਰਮ ਦਾ ਪਿਆ ਰਹਿਣਾ, ਭਰਮ ਸੱਤ ਪ੍ਰਕਾਰ ਦਾ ਮੰਨਿਆ ਹੋਇਆ ਹੈ। ਸੋ ਭੈ ਦੇ ਸਹਿਤ ਹੋ ਕੇ ਅਤੇ ਭਰਮ ਦੇ ਸਹਿਤ ਹੋ ਕੇ ਜੀਵਾਂ ਨੇ ਭਰਮ ਦੇ ਰਹਿਣਾ, ਭਰਮਣ ਹਰ ਵੇਲੇ ਚੱਕਰ ਕੱਢਦੇ ਰਹਿਣਾ ਜੂਨਾਂ ਵਿੱਚ। ਸਤਿਗੁਰੂ ਕਹਿਣਗੇ ਇਹ ਖਾਲਸਾ ਜੀ ਦਿਸ਼ਾ ਭਰਮ ਹੁੰਦਾ ਹੈ, ਭੈ ਭਰਮ ਦੇ ਸਹਿਤ ਹੋ ਕੇ ਜਿਹੜੇ ਜੀਵ ਭਰਮਣ ਕਰਦੇ ਰਹਿੰਦੇ ਨੇ। ਉਹ ਦਿਸ਼ਾ ਭਰਮ ਦੇ ਸ਼ਿਕਾਰ ਹੋਏ ਹਨ।
ਫਾਂਸ ਤੀਖਣ ਕਠਨ
ਤੇ ਜਿਹੜੇ ਹਜ਼ੂਰ ਸੱਚੇ ਪਾਤਸ਼ਾਹ ਤਾਂ ਫਾਹੀ ਪਾ ਲੈਂਦੇ ਨੇ ਚੋਰ, ਹਜ਼ੂਰ ਕਹਿਣਗੇ ਅਹੂੰ ਫਾਂਸ ਬੜੀ ਭਾਰੀ, ਅਹੂੰ ਹੰਗਤਾ ਜਿਹੜੀ ਹੋ ਜਾਣੀ ਨਾ ਹੰਗਤਾ, ਇਹ ਫਾਂਸ ਫਾਹੀ ਹੈ, ਪੈਣ ਨੂੰ ਬੜੀ ਤੀਖਣ ਕਠਨ ਹੈ, ਔਖੀ ਹੈ, ਤਿੱਖੀ ਹੈ, ਤੇ ਜਦੋਂ ਉਹ ਉਤਾਰਨੀ ਹੋਵੇ ਨਾ ਕਦੇ ਹੰਗਤਾ ਦੂਰ ਕਰਨੀ ਹੋਵੇ ਤਾਂ ਹਜ਼ੂਰ ਕਹਿੰਦੇ ਫਿਰ ਕਠਨ ਹੈ, ਬੜੀ ਔਖੀ ਹੈ, ਛੇਤੀ ਨਾਲ ਹੀ ਖਾਲਸਾ ਜੀ ਮਨ ਹੰਕਾਰੀ ਹੋ ਜਾਂਦਾ ਥੋੜ੍ਹੀ ਜਿਹੀ ਗੱਲ ਵਾਸਤੇ ਹੀ, ਇਹ ਪੈਣ ਨੂੰ ਤਾਂ ਫਾਹੀ ਬੜੀ ਤਿੱਖੀ ਹੈ ਹੰਗਤਾ ਦੀ, ਪਰ ਜਦ ਲਾਉਣੀ ਹੋਵੇ ਫਿਰ ਗੁਰੂ ਹੀ ਕਿਰਪਾ ਕਰੇ, ਨਹੀਂ ਤਾਂ ਹਜ਼ੂਰ ਕਹਿੰਦੇ ਨੇ ਇਹ ਮਨ ਤੋਂ ਜਿਹੜਾ ਹੰਕਾਰ ਦੀ ਇਹ ਜਿਹੜੀ ਬਣੀ ਹੋਈ ਹੈ ਨਾ ਫਾਹੀ, ਇਹ ਲੈਣੀ ਬੜੀ ਔਖੀ ਹੈ। ਸੋ ਬੜਾ ਭਾਰੀ ਔਖਾ ਕਬੀਰ, ਮਾਇਆ ਤਾਂ ਜੀ ਤੋਂ ਕਿਆ ਪਿਆ ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨ ਵਰਗਲੇ ਮਾਨ ਸਭੈ ਕੋ ਖਾਏ, ਸੋ ਮਾਨ ਹੰਕਾਰ ਦੀ ਫਾਹੀ ਪਈ ਹੋਈ ਹੈ ਨਾ, ਇਹ ਪੈਣ ਨੂੰ ਤਾਂ ਤਿੱਖੀ ਹੈ ਤੇ ਲਾਉਣੀ ਬੜੀ ਕਠਿਨ ਔਖੀ ਹੈ।
ਪਾਵਕ ਤੋ ਅਸਾਦ ਘੋਰਨ
ਸੱਚੇ ਪਾਤਸ਼ਾਹ ਤਾਂ ਜੰਗਲ ਨੂੰ ਅੱਗ ਲਾ ਦਿੰਦੇ ਨੇ, ਇੱਕ ਬਨੇ ਨਦੀ ਦਾ ਵਹਿਣ ਹੁੰਦਾ ਹੈ, ਇਹਦੇ ਵਿੱਚ ਵੀ ਐਸਾ ਹਜ਼ੂਰ ਕਹਿੰਦੇ ਹਾਂ ਭਾਈ, ਪਾਵਕ ਤੋ ਅਸਾਦ ਘੋਰੰ, ਜਿਹੜੀ ਖਾਲਸਾ ਜੀ ਤ੍ਰਿਸ਼ਨਾ ਹੈ ਨਾ, ਤ੍ਰਿਸ਼ਨਾ ਜੀਵਾਂ ਨੂੰ ਲੱਗੀ ਹੋਈ ਤ੍ਰਿਸ਼ਨਾ, ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾ ਕਰੋਰੇ ਮਨ ਨਾ ਹੋਰੇ, ਪਰੇ ਪਰੇ ਹੀ ਕੌ ਲੁਝੀ ਹੈ, ਜਿਹੜੀ ਤ੍ਰਿਸ਼ਨਾ ਨਾ ਹਰੇਕ ਦੇ ਹਿਰਦੇ ਵਿੱਚ, ਸਤਿਗੁਰੂ ਕਹਿਣਗੇ ਇਹ ਅੱਗ ਮੱਚ ਰਹੀ ਹੈ, ਤੇ ਆਸਾ ਰੂਪੀ ਨਦੀ ਹੈ, ਪਦਾਰਥਾਂ ਰੂਪੀ ਪਾਣੀ ਹੈ, ਜਿਸ ਤੋਂ ਖਾਲਸਾ ਜੀ ਵਿਰਾਗ ਧਾਰਨ ਕਰਨਾ ਇਹ ਅਗਲਾ ਕਿਨਾਰਾ ਹੈ, ਜਿਸ ਤੋਂ ਵਿਰਾਗ ਕਰਨਾ ਬੜਾ ਭਾਰੀ ਕਠਿਨ ਹੈ, ਇਸੇ ਤਰ੍ਹਾਂ ਮੁਕਤੀ ਰੂਪੀ ਪਾਰਲਾ ਕਿਨਾਰਾ ਪ੍ਰਾਪਤ ਕਰਨਾ ਹਜ਼ੂਰ ਕਹਿੰਦੇ ਬੜਾ ਔਖਾ ਹੈ, ਆਸਾ ਰੂਪੀ ਨਦੀ ਵਗ ਰਹੀ ਹੈ, ਹਰ ਬੰਦਾ ਹੀ ਆਸਾ ਨਾਲ ਜਿਉਂਦਾ ਅਗਲੇ ਸਾਲ ਐਂ ਕਰ ਦਿਆਂਗੇ, ਉਦੋਂ ਅਗਲੇ ਸਾਲ ਐਂ ਕਰ ਦਿਆਂਗੇ, ਆਸਾ ਰੂਪੀ ਨਦੀ ਵਗ ਰਹੀ ਹੈ, ਪਦਾਰਥਾਂ ਰੂਪੀ ਪਾਣੀ ਦਾ ਵਹਿਣ ਵਗ ਰਿਹਾ ਹੈ, ਜਿਸ ਤੋਂ ਖਾਲਸਾ ਜੀ ਮੁਕਤੀ ਰੂਪੀ ਪਾਰਲਾ ਕਿਨਾਰਾ ਪਾਉਣਾ ਬੜਾ ਭਾਰੀ ਕਠਿਨ ਹੈ।
ਅਗਮ ਤੀਰ ਨਹਿ ਲੰਘਣਾ
ਹਜ਼ੂਰ ਕਹਿੰਦੇ ਅਗਮ ਮਨ ਦੀ ਗਮਤਾ ਤੋਂ ਪਰੇ ਹੈ ਤੀਰ ਕਿਨਾਰਾ, ਨਹਿ ਲੰਘਣਾ ਨਹੀਂ ਲੰਘਿਆ ਪ੍ਰਾਪਤ ਕੀਤਾ ਜਾ ਸਕਦਾ, ਇਹਨਾਂ ਬੁਰਿਆਈਆਂ ਨੂੰ, ਇਹਨਾਂ ਔਗਣਾਂ ਨੂੰ, ਇਹਨਾਂ ਵਿਕਾਰਨਾਂ ਨੂੰ ਮਾਰਨਾ ਬੜਾ ਭਾਰੀ ਕਠਿਨ ਹੈ।
ਭਜ ਸਾਧ ਸੰਗ ਗੋਪਾਲ ਨਾਨਕ
ਹਜ਼ੂਰ ਕਹਿੰਦੇ ਨੇ ਭਜੋ ਯਾਦ ਕਰੋ, ਗੁਰੂ ਕੀ ਸਾਧ ਸੰਗਤ ਵਿੱਚ ਆ ਕੇ ਪਰਮੇਸ਼ਰ ਨਿਰੰਕਾਰ ਦਾ ਭਜਨ ਕਰਿਆ ਕਰੋ, ਵਾਹਿਗੁਰੂ ਪਰਮੇਸ਼ਰ ਯਾਦ ਵਿੱਚ ਜੁੜੋ ਗੁਰੂ ਕੀ ਸਾਧ ਸੰਗਤ ਦੁਆਰਾ,
ਹਰ ਚਰਨ ਸਰਣ ਉਧਰਨ ਕਿਰਪਾ
ਹਰੀ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕਰੋ, ਜਿਸ ਕਰਕੇ ਉਧਰਨ ਉਧਾਰ ਹੋ ਜਾਵੇ, ਪਰਮੇਸ਼ਰ ਦੀ ਕਿਰਪਾ ਹੋ ਜਾਵੇ, ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਪਾਤਰ ਬਣ ਸਕੀਏ, ਗੁਰੂ ਕੀ ਸਾਧ ਸੰਗਤ ਕਰਿਆ ਕਰੋ।
ਕਿਰਪਾ ਕਰੰਤ ਗੋਬਿੰਦ ਗੋਪਾਲ
ਉਹ ਵਾਹਿਗੁਰੂ ਪਰਮੇਸ਼ਰ ਕੈਸਾ ਹੈ, ਕਿਰਪਾ ਕਰੰਤ ਉਹ ਕਿਰਪਾ ਦੇ ਕਰੰਤ ਕਰਨ ਵਾਲਾ ਹੈ, ਗੋਬਿੰਦ ਪਰਮੇਸ਼ਰ ਗੋਪਾਲ ਪ੍ਰਿਥਵੀ ਦਾ ਮਾਲਕ,
ਸਗਲਿੰਗ ਰੋਗ ਖੰਡਣਾ
ਜਿੰਨੇ ਰੋਗ ਨੇ ਖਾਲਸਾ ਜੀ, ਸਗਲਿੰਗ ਰੋਗ ਖੰਡਣਾ ਸਾਰੇ ਰੋਗਾਂ ਦੇ, ਉਹ ਖੰਡਣ ਵਾਲਾ ਹੈ ਸਾਰੇ ਜਿੰਨੇ ਰੋਗ ਚੰਬੜੇ ਹੋਏ ਹਨ, ਸੋ ਉਹ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਕੇ ਉਹਨੂੰ ਖੰਡਣ ਕਰਨ ਵਾਲਾ ਉਹ ਵਾਹਿਗੁਰੂ ਹੈ, ਤੇ ਸਾਰਿਆਂ ਤੇ ਕਿਰਪਾ ਕਰੰਤ ਕਰਨ ਵਾਲਾ ਪਰਮੇਸ਼ਰ ਨਿਰੰਕਾਰ, ਕਿਰਪਾ ਕਰੰਤ ਗੋਬਿੰਦ ਗੋਪਾਲ ਹੈ, ਗੋ ਪ੍ਰਿਥਵੀ ਦਾ ਬਿੰਦ ਪ੍ਰਕਾਸ਼ ਰੂਪ, ਗੋ ਜੋ ਬਾਣੀ ਕਰਕੇ ਬਿੰਦ ਜਾਣਨੇ ਯੋਗ ਹੈ, ਗੋਪਾਲ ਜੋ ਗੋ ਪ੍ਰਿਥਵੀ ਦਾ ਪਾਲਣ ਹਾਰਾ ਹੈ, ਸਗਲਿੰਗ ਰੋਗ ਖੰਡਣ ਹੈ, ਸਭ ਜੀਵਾਂ ਦੇ ਰੋਗਾਂ ਨੂੰ ਖੰਡਨ ਕਰਨ ਵਾਲਾ ਹੈ।
ਸਾਧ ਸੰਗੇਣ ਗੁਣ ਰਮਤ ਨਾਨਕ
ਹਜ਼ੂਰ ਕਹਿੰਦੇ ਨੇ ਗੁਰੂ ਕੀ ਸਾਧ ਸੰਗਤ ਵਿੱਚ ਆ ਕੇ ਪਾਈ ਗੁਣ ਰਮਤ, ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਨ ਕਰਨਾ ਕਰੀਏ, ਗੁਰੂ ਕੀ ਸਾਧ ਸੰਗਤ ਵਿੱਚ ਆ ਕੇ ਸਾਧ ਸੰਗਤ ਗੁਣ ਰਮੰਤ, ਵਾਹਿਗੁਰੂ ਦੀ ਸੰਗਤ ਵਿੱਚ ਆ ਕੇ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਰਮਤ ਉਚਾਰਨਾ ਕਰੀਏ, ਗੁਰੂ ਕੀ ਸਾਧ ਸੰਗਤ ਕਰਿਆ ਕਰੀਏ,
ਸ਼ਰਨ ਪੂਰਨ ਪਰਮੇਸ਼ਰ
ਤੇ ਸ਼ਰਨ ਗ੍ਰਹਿਣ ਕਰੀਏ, ਜਿਹੜਾ ਪੂਰਨ ਪਰਮੇਸ਼ਰ ਨਾ ਪਰਮ ਈਸ਼ਵਰ ਨਿਰੰਕਾਰ, ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਈਸ਼ਵਰ ਵਾਹਿਗੁਰੂ, ਕਈਆਂ ਨੇ ਸੂਰਜ ਇਸੇ ਤਰ੍ਹਾਂ ਸੂਰਜ ਨੂੰ, ਦੇਵੀ ਨੂੰ, ਗਣੇਸ਼ ਨੂੰ, ਸ਼ਿਵ ਜੀ ਨੂੰ ਤੇ ਵਿਸ਼ਨੂੰ ਨੂੰ ਇਹ ਪੰਜ ਈਸ਼ਵਰ ਮੰਨੇ ਹੋਏ ਨੇ, ਸੋ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੀ ਪਰਿਪੂਰਨ ਈਸ਼ਵਰ ਹੈ, ਉਹਦੀ ਸ਼ਰਨ ਵਿੱਚ ਪੈਣਾ ਕਰੀਏ।
ਸਿਆਮਲੰ ਮਦਰ ਮਾਨੁਖਿਅੰ
ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ, ਮਹਾਰਾਜ ਸਾਰਾ ਉਪਦੇਸ਼ ਤੁਸੀਂ ਇੰਨਾ ਕਿਰਪਾ ਕਰਕੇ ਬਖਸ਼ਿਆ, ਕੋਈ ਰਾਜਨੀਤੀ ਦਾ ਬਚਨ ਵੀ ਮਹਾਰਾਜ ਸੁਣਾ ਦਿਓ ਜੀ, ਕੋਈ ਰਾਜਨੀਤੀ ਵੀ ਕਿਰਪਾ ਕਰਕੇ ਫਰਮਾਓ, ਤਾਂ ਹਜ਼ੂਰ ਹੁਣ ਰਾਜਨੀਤੀ ਦਾ ਬਚਨ ਦੋ ਤੁਕਾਂ ਚ ਦੱਸਣ ਲੱਗੇ ਹਨ।
ਸਿਆਮਲੰ ਮਦਰ ਮਾਨੁਖਿਅੰ
ਕਹਿੰਦੇ ਭਾਈ ਤੁਹਾਨੂੰ ਰਾਜਨੀਤੀ ਦਾ ਬਚਨ ਸੁਣਾਉਣੇ, ਸਿਆਮਲੰ ਮਦਰ ਮਨੁੱਖਿਅੰ, ਸੌਲਾ ਰੰਗ ਹੋਵੇ, ਮਦਰਾ ਹੋਵੇ ਕੱਦ ਦਾ, ਮਨੁੱਖਿਅੰ ਮਨੁੱਖ, ਮਧਰੇ ਕੱਦ ਦਾ ਹੋਵੇ ਤੇ ਪੱਕਾ ਜਿਹਾ ਰੰਗ ਹੋਵੇ ਸੌਲਾ ਰੰਗ
ਰਿਦਿਆਂ ਭੂਮ ਵੈਰਨਾ
ਉਹਦੇ ਹਿਰਦੇ ਅੰਤਾ ਕਰਨ ਵਿੱਚ ਹਜ਼ੂਰ ਕਹਿੰਦੇ ਹਿਰਦੇ ਰੂਪੀ ਭੂਮ ਧਰਤੀ ਵਿੱਚ ਵੈਰਨਾ ਵੈਰ ਬਣਿਆ ਰਹਿੰਦਾ ਹੈ ਉਹ ਮਨ ਚ ਈਰਖਾ ਦਵੈਖ ਜ਼ਰੂਰ ਕਹਿੰਦੇ ਰੱਖਦਾ ਹਜ਼ੂਰ ਇਹ ਰਾਜਨੀਤੀ ਦੱਸਦੇ ਨੇ ਨੀਤੀ ਦਾ ਬਚਨ ਦੱਸ ਰਹੇ ਹਨ
ਨਿਵੰਤ ਹੋਵੰਤ ਮਿਥਿਆ
ਤੇ ਜਦੋਂ ਨਿਵੰਤ ਨਿਉਂਦਾ ਨਾ ਕਿਸੇ ਅੱਗੇ ਉਹਦਾ ਨਿਉਂਇਆ ਹੋਇਆ ਹੋਵੰਤ ਹੁੰਦਾ ਮਿਥਿਆ ਝੂਠਾ ਏ ਉਹ ਝੂਠਾ ਹੀ ਸਿਰ ਨਵਾਵੇਗਾ ਝੂਠਾ ਹੀ ਮੱਥਾ ਟੇਕੇਗਾ ਨਿਵੰਤ ਹੋਵੰਤ ਮਿਥਿਆ ਉਹਦਾ ਨਿਵੰਤ ਨਿਉਣਾ ਹੋਵੰਤ ਹੁੰਦਾ ਮਿਥਿਆ ਝੂਠਾ ਉਹ ਝੂਠਾ ਹੀ ਸਿਰ ਝੁਕਾਵੇਗਾ
ਚੇਤਨ ਸੰਤ ਸਵਜਨ
ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਆ ਨਾ ਸੰਤ ਸੱਜਣ ਪਿਆਰੇ ਉਹ ਚੇਤਨ ਸਾਵਧਾਨ ਹੋ ਕੇ ਰਹਿੰਦੇ ਸਾਵਧਾਨ ਹੋ ਕੇ ਉਹ ਨੀ ਕਦੇ ਠੱਗੀ ਖਾਂਦੇ ਗੁਰੂ ਕੇ ਪਿਆਰੇ ਉਹ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਇਸੇ ਪ੍ਰਕਾਰ ਫਿਰ
ਸਿਆਮਲੰ ਮਧੁਰ ਮਾਨੁਖਿਆ
ਹੇ ਭਾਈ ਜੋ ਸੌਲੇ ਰੰਗ ਵਾਲਾ ਪਰਮੇਸ਼ਰ ਨਿਰੰਕਾਰ ਹੈ ਨਾ ਹੇ ਉਹ ਮਨੁੱਖ ਸਫਲ ਹੈ ਜਿਹੜਾ ਮਧੁਰ ਮਨੁੱਖਿਆ ਮਧੁਰ ਨਾਮ ਹੁੰਦਾ ਮਿੱਠੇ ਮਿੱਠੇ ਦਾ ਮਿੱਠੇ ਮਿੱਠੇ ਬਚਨ ਜਿਹੜਾ ਮਨੁੱਖ ਗਾਉਂਦਾ ਹੈ ਨਾ ਸੌਲੇ ਰੰਗ ਵਾਲਾ ਪਰਮੇਸ਼ਰ ਭਗਵਾਨ ਉਸ ਵਾਹਿਗੁਰੂ ਪਰਮੇਸ਼ਰ ਖੱਟ ਭਗਾ ਸਤਾਨਦੇ ਮਿੱਠੇ ਮਿੱਠੇ ਬਚਨ ਜਿਹੜਾ ਬੋਲਦਾ ਹੈ
ਰਿਦਿਆਂ ਭੂਮ ਵੈਰਨਾ
ਉਹਦੇ ਹਿਰਦੇ ਰੂਪੀ ਧਰਤੀ ਵਿੱਚ ਫਿਰ ਵੈਰ ਨਹੀਂ ਵੈਰ ਰਹਿ ਸਕਦਾ ਉਹ ਨਿਰਵੈਰ ਬਣ ਜਾਂਦਾ ਗੁਰੂ ਕੀ ਬੰਦਗੀ ਕਰਨ ਵਾਲਾ ਵੈਰਤਾਈ ਤੋਂ ਰਹਿਤ ਹੋ ਜਾਂਦਾ ਹੈ ਕਿਸੇ ਪ੍ਰਕਾਰ ਦਾ ਕੋਈ ਵੈਰ ਨਹੀਂ ਰਹਿੰਦਾ
ਨਿਵੰਤ ਹੋਵੰਤ ਮਿਥਿਆ
ਉਹਨਾਂ ਗੁਰੂ ਕੇ ਪਿਆਰੇ ਸਾਧੂਆਂ ਦੇ ਚਰਨਾਂ ਤੇ ਜਿਹੜਾ ਕੋਈ ਨਿਵੰਤ ਨਿਉਂਦਾ ਨਾ ਸਿਰ ਝੁਕਾਉਂਦਾ ਉਹਨੂੰ ਹੋਵੰਤ ਹੋ ਜਾਂਦਾ ਇਹ ਸੰਸਾਰ ਸਾਰਾ ਮਿਥਿਆ ਪ੍ਰਤੀਤ ਹੋਣ ਲੱਗ ਪੈਂਦਾ ਇਹ ਤਾਂ ਦੁਨੀਆਂ ਝੂਠੀ ਹੈ ਇਹ ਤਾਂ ਸੁਪਨ ਰੀ ਸੰਸਾਰ ਮਿਥਨੀ ਵਿਸਥਾਰ ਸਖੀ ਕਾਹੇ ਮੋਹੇ ਮੋਹੇ ਲੀ ਜਿਉਂ ਸੁਪਨਾ ਯਾਰ ਪੇਖਣਾ ਐਸੇ ਜਗ ਕਉ ਜਾਨ ਇਹ ਤਾਂ ਮਿਥਿਆ ਹੀ ਝੂਠਾ ਪ੍ਰਪੰਚ ਸੰਸਾਰ ਹੈ ਕਾਹਦਾ ਇਹਦੇ ਨਾਲ ਮੋਹ ਲਾਉਣਾ ਉਹਨੂੰ ਹੋਵੰਤ ਮਿਥਿਆ ਹੋ ਜਾਂਦਾ ਪ੍ਰਤੀਤ ਮਿਥਿਆ ਝੂਠਾ ਹੀ ਸੰਸਾਰ
ਚੇਤਨੰ ਸੰਤ ਸਵਜਨ
ਉਹ ਸੰਤ ਜਿਹੜੇ ਸੱਜਣ ਪਰਮੇਸ਼ਰ ਦੇ ਪਿਆਰੇ ਨੇ ਉਹ ਚੇਤਨ ਚੇਤੇ ਕਰਦੇ ਰਹਿੰਦੇ ਨੇ ਚੇਤਨ ਬ੍ਰਹਮ ਪਰਮੇਸ਼ਰ ਨਿਰੰਕਾਰ ਦੀ ਬੰਦਗੀ ਦੁਆਰਾ ਹਰ ਵੇਲੇ ਮਾਲਕ ਦਾ ਚਿੰਤਨ ਕਰਦੇ ਰਹਿੰਦੇ ਹਨ
ਅਚੇਤ ਮੂੜਾ ਨਾ ਜਾਣੰਤ
ਧੰਨ ਸਤਿਗੁਰੂ ਗਰੀਬ ਨਿਵਾਜ ਨੇ ਬਚਨ ਸੁਣਾਇਆ ਉਸ ਤੋਂ ਉਪਰੰਤ ਫਿਰ ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਹੋਰ ਕਿਰਪਾ ਕਰੋ ਉਪਦੇਸ਼ ਬਖਸ਼ੋ ਜੀ ਇਹ ਜੀਵ ਦਾ ਭਲਾ ਕਿਵੇਂ ਹੋਵੇ ਹਜ਼ੂਰ ਕਹਿੰਦੇ ਅਚੇਤ ਮੂੜਾ ਨਾ ਜਾਣੰਤ ਨਹੀਂ ਜਾਣਦਾ ਅਚੇਤ ਬੇਸਮਝ ਹੋਇਆ ਮੂੜਾ ਮੂਰਖ ਆਦਮੀ
ਘਟੰਤ ਸਾਸਾ ਨਿਤ ਪ੍ਰਤੇ
ਇਹਦੇ ਨਿਤਾ ਪ੍ਰਤੀ ਘਟੰਤ ਘਟਦੇ ਜਾਂਦੇ ਨੇ ਜ਼ਿੰਦਗੀ ਦੇ ਸਵਾਸ ਨਿਤਾ ਪ੍ਰਤੀ ਘਟਦੇ ਜਾਂਦੇ ਹਨ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਘਟੈ ਤਨ ਛੀਜੈ ਕਾਲ ਅਹੇਰੀ ਫਿਰੈ ਬਦਕ ਜਿਉਂ ਕਹੋ ਕਵਨ ਬਿਧ ਕੀਜੈ ਸੋ ਜ਼ਿੰਦਗੀ ਦੇ ਦਿਨ ਘਟਦੇ ਜਾਂਦੇ ਨੇ ਜਨਮ ਦਿਨ ਮਨਾਉਂਦਾ ਜਨਮ ਦਿਨ ਹੁੰਦਾ ਤਾਂ ਖਾਲਸਾ ਜੀ ਉਹ ਮੌਤ ਵਾਲੇ ਲਾਗੇ ਨੂੰ ਹੈ ਪਰ ਮਨਾਉਂਦਾ ਜਨਮ ਦਿਨ ਭੁਲੇਖੇ ਦਾ ਸ਼ਿਕਾਰ ਹੋਇਆ ਹੋਇਆ ਸੋ ਜਿਵੇਂ ਮਾਤਾ ਪੁਰਾਣੇ ਸਮੇਂ 'ਚ ਹੁੰਦਾ ਸੀ ਅੱਜ ਕੱਲ੍ਹ ਤਾਂ ਰਿਵਾਜ਼ ਬਿਜਲੀਆਂ ਬਣ ਗਈਆਂ ਲਾਈਟਾਂ ਦੇ ਪ੍ਰਬੰਧ ਹੋ ਗਿਆ ਦੀਵਾ ਬੱਤੀ ਜਗਾਉਂਦਾ ਹੀ ਕੋਈ ਨਹੀਂ ਪੁਰਾਣੀਆਂ ਬਜ਼ੁਰਗ ਮਾਤਾਵਾਂ ਨੂੰ ਪਤਾ ਹੈ ਜਦੋਂ ਦੀਵਾ ਬੁਝਾਉਣਾ ਹੁੰਦਾ ਨਾ ਉਹ ਨੂੰਹ ਧੀ ਨੂੰ ਕਹਿੰਦੀਆਂ ਅੰਨ ਪਾਣੀ ਛਕਣ ਤੋਂ ਬਾਅਦ ਧੀਏ ਦੀਵਾ ਵੱਡਾ ਕਰ ਦੇ ਵੱਡਾ ਹੈ ਉਹ ਬੁਝਣ ਨੂੰ ਵੱਡਾ ਕਹਿੰਦੀਆਂ ਸੀ ਵੱਡਾ ਅਸੀਂ ਜਿਵੇਂ ਬੁਝਣ ਵਾਲੇ ਬੰਨੇ ਨੂੰ ਜਾਂਦੇ ਹਾਂ ਨਾ ਤਿਵੇਂ ਤਿਵੇਂ ਵੱਡੇ ਹੁੰਦੇ ਜਾਂਦੇ ਜਨਮ ਦਿਨ ਮਨਾਉਂਦੇ ਹੈ ਜੇ 60 ਸਾਲ ਦਾ ਹੋ ਗਿਆ ਤੇ 20 ਸਾਲ ਦਾ ਹੋ ਕੇ ਜਨਮ ਦਿਨ ਮਨਾਉਂਦਾ ਨੌਜਵਾਨ ਤੇ 20 ਸਾਲ ਛੋਟਾ ਨਾ ਹੋ ਗਿਆ 40 ਸਾਲ ਹੀ ਬਾਕੀ ਰਹਿ ਗਿਆ 20 ਸਾਲ ਉਹ ਛੋਟਾ ਹੋ ਗਿਆ ਅਗਲੇ ਸਾਲ 21 ਦਾ ਹੋ ਜਾਏਗਾ ਕਿ ਇਧਰੋਂ ਫਿਰ ਇੱਕ ਸਾਲ ਘੱਟ ਜਾਣਾ ਮੌਤ ਦੇ ਨੇੜੇ ਤੁਰਿਆ ਜਾਂਦਾ ਪਰ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਯਾਦ ਕਰਾਇਆ ਉਹ ਕਹਿੰਦੇ ਮਾਂ ਕਹਿੰਦੀ ਹੈ ਮਮਤਾ ਮਾਰੀ ਮੇਰਾ ਪੁੱਤਰ ਵੱਡਾ ਹੁੰਦਾ ਜਾਂਦਾ ਵੱਡਾ ਕਹਿੰਦੇ ਨਾ ਭਾਈ ਛੋਟਾ ਹੁੰਦਾ ਜਾਂਦਾ ਜਨਨੀ ਜਾਣਤ ਸੁਤ ਵੱਡਾ ਹੋਤ ਹੈ ਸੋ ਇਤਨਾ ਕੋ ਨਾ ਜਾਣਨਾ ਜੇ ਦਿਨ ਦਿਨ ਅਵਧ ਘਟਤ ਹੈ ਇੰਨਾ ਨਹੀਂ ਜਾਣਦੀ ਵੀ ਦਿਨ ਬ ਦਿਨ ਦੀ ਸੰਗਿਆ ਕਰਕੇ ਅਵਧ ਉਮਰ ਘਟਦੀ ਜਾਂਦੀ ਹੈ ਸੋ ਹਜ਼ੂਰ ਕਹਿੰਦੇ ਅਚੇਤ ਮੂੜਾ ਨਾ ਜਾਣੰਤ ਬੇਸਮਝ ਮੂਰਖ ਇਸ ਗੱਲ ਨੂੰ ਜਾਣਦਾ ਹੀ ਨਹੀਂ ਘਟੰਤ ਸਵਾਸਾ ਨਿਤ ਪ੍ਰਤੇ ਨਿਤਾ ਪ੍ਰਤੀ ਕਰਕੇ ਸਵਾਸ ਗੁਜ਼ਰਦੇ ਜਾ ਰਹੇ ਨੇ ਤੇ ਜ਼ਿੰਦਗੀ ਘਟਦੀ ਜਾ ਰਹੀ ਹੈ
ਸੀ ਜੰਤ ਮਹਾ ਸੁੰਦਰੀ ਕਾਇਆ
ਜਿਹੜੀ ਕਾਇਆ ਨਾ ਮਹਾ ਸੁੰਦਰੀ ਵੱਡੀ ਭਾਰੀ ਸੁੰਦਰ ਸਰੂਪ ਜਿਹੜਾ ਇਹ ਛਜੰਤ ਇਹ ਨਾਸ ਹੋ ਜਾਣਾ ਛਿਜਿਆ ਜਾਣਾ ਖਤਮ ਹੋ ਜਾਣਾ ਹੈ ਇਹ ਤੇਰਾ ਰੂਪ ਨਹੀਂ ਰਹਿਣਾ ਇਹ ਤੇਰਾ ਸੁੰਦਰ ਸਰੂਪ ਨਹੀਂ ਕਦੇ ਰਹਿਣਾ ਛਜੰਤ ਨਾਸ ਹੋ ਜਾਵੇਗਾ ਤੇਰਾ ਸੁੰਦਰ ਸਰੂਪ ਵੀ ਤੇਰੀ ਜਵਾਨੀ ਵੀ ਨਹੀਂ ਰਹਿਣੀ ਢਲ ਕੇ ਬਰਬਾਦ ਹੋ ਜਾਵੇਗੇ ਜਿਹੜੇ ਹੁਸਨ ਜਵਾਨੀ ਦਾ ਮਾਣ ਕਰਦਾ ਹੈ ਜਦੋਂ ਹਵਾ ਦਾ ਬੁੱਲਾ ਜਿਹਾ ਆਉਂਦਾ ਹੈ ਨਾ ਸੁੱਕਾ ਕੱਖ ਖਾਲਸਾ ਜੀ ਤਾਂ ਨੂੰ ਚੜ੍ਹ ਜਾਂਦਾ ਤਾਂ ਨੂੰ ਉਹਦੇ ਮਨ 'ਚ ਹੁੰਦੀ ਵੀ ਹੁਣ ਮੇਰੇ ਵਰਗਾ ਹੋਰ ਕੋਈ ਨਹੀਂ, ਮੈਂ ਤਾਂ ਚੜ ਗਿਆ ਹਵਾ 'ਚ, ਸ਼ਹਿਰ ਇੱਥੇ ਹੀ ਰਹਿਣਾ, ਅਸਮਾਨ 'ਚ ਉਡਾਰੀਆਂ ਲਾਉਣੀਆਂ ਨੇ। ਜਦੋਂ ਹਵਾ ਦੇ ਵਾਵਰ ਵਾਲਾ ਜਿਹੜੀ ਗੰਢ ਖੁੱਲ੍ਹ ਜਾਂਦੀ ਹੈ, ਡਿੱਗਦਾ ਡਿੱਗਦਾ ਰੂੜੀ ਅਤੇ ਢੇਡ 'ਤੇ ਆਣ ਡਿੱਗਦਾ ਹੈ। ਆਇਆ ਬੁੱਲਾ ਪਾਉਣ ਦਾ ਚੜ੍ਹਿਆ ਕੱਖ ਆਕਾਸ਼, ਟਹਿੰਦਾ ਟਹਿੰਦਾ ਟਹਿ ਪਿਆ ਕੱਖ ਕੱਖਾਂ ਦੇ ਪਾਸ। ਇਹੋ ਜਿਹੀ ਹਾਲਤ ਹੁੰਦੀ ਹੈ। ਇਹ ਜਵਾਨੀ ਦੇ ਹੁਸਨ, ਜਵਾਨੀ ਦੇ ਬੜੇ ਨਸ਼ੇ ਨੇ। ਹਜ਼ੂਰ ਦਸਮ ਪਾਤਸ਼ਾਹ ਨੇ ਬਚਨ ਲਿਖਿਆ ਹੈ, ਕਹਿੰਦੇ ਇੱਕ ਤਾਂ ਜਵਾਨੀ ਹੋਵੇ, ਇੱਕ ਸ਼ਰਾਬੀ ਹੋਵੇ, ਅਤੇ ਇੱਕ ਪੈਸਾ ਜੇ ਭਰੀ ਹੋਵੇ ਨੋਟਾਂ ਨਾਲ, ਪੈਸਾ ਧੇਲਾ ਵਾਧੂ ਹੋਵੇ, ਫਿਰ ਪਾਪ ਕਰਨ ਤੋਂ ਬਗੈਰ ਰਹਿ ਜਾਵੇ। ਰੱਬ ਹੀ ਅਜੇ ਬਚਾ ਲਵੇ ਅਤੇ ਬਚਾ ਲਵੇ, ਬਚ ਨਹੀਂ ਸਕਦਾ। ਏਕ ਮਦੀ ਦੂਜੇ ਤਰਨ, ਤੀਜੇ ਤਨ ਹੋਏ ਧਾਮ, ਪਾਪ ਕਰੇ ਬਿਨ ਕਿਉਂ ਬਚੇ, ਬਚੇ ਬਚਾਵੇ ਰਾਮ। ਤਾਂ ਬਚਦਾ ਜੇ ਰੱਬ ਕਿਤੇ ਕਿਰਪਾ ਕਰਕੇ ਬਚਾ ਲਵੇ, ਨਹੀਂ ਤਾਂ ਨਹੀਂ ਬਚ ਸਕਦਾ। ਸੋ ਹਜ਼ੂਰ ਕਹਿੰਦੇ ਛਿਜੰਤ ਮਹਾਂ ਸੁੰਦਰੀ ਕਾਇਆ, ਜਿਹੜੀ ਬੜੀ ਸੁੰਦਰ ਦੇਹ ਹੈ ਨਾ, ਜਿਹੜੀ ਨਰ ਨਰਾਇਣੀ ਦੇਹ ਲਈ ਫਿਰਦਾ ਹੈ, ਇਹ ਛਿਜੰਤ ਦਿਨ ਬ ਦਿਨ ਦੀ ਸੰਗਿਆ ਕਰਕੇ ਘਟਦੀ ਜਾਂਦੀ ਹੈ। ਇਹ ਸਰੀਰ ਵੀ ਸਾਰਾ ਕਾਇਮ ਨਹੀਂ ਰਹਿ ਜਾਣਾ, ਬੜੀਆਂ ਦਾੜੀਆਂ ਦੂੜੀਆਂ ਰੰਗਦੇ ਆ ਵੀ ਪਤਾ ਨਾ ਲੱਗੇ ਵੀ ਬੁੱਢਾ ਹੁੰਦਾ ਜਾਂਦਾ, ਪਰ ਉਦੋਂ ਹੀ ਪਤਾ ਲੱਗਣਾ ਸੁੱਕੀ ਮੂਲੀ ਵਰਗਾ ਜਦੋਂ ਮੂੰਹ ਹੋ ਜਾਂਦਾ, ਝਿੜੀਆਂ ਪੈਣ ਲੱਗ ਪੈਂਦੀਆਂ ਨੇ, ਕਿੰਨਾ ਕੁ ਛੁਪਾਵਾਂਗੇ। ਜੇ ਜਰਵਾਣਾ ਪਰ ਹਰੈ ਜਰਵੇਸ ਕਰੇਂਦੀ ਆਈ ਹੈ, ਕਦੇ ਵਾਸਤੇ ਵੀ ਨਹੀਂ ਖਾਲਸਾ ਜੀ, ਇਉਂ ਕੁਝ ਅਜਿਹਾ ਤਾਂ ਨਹੀਂ ਕਰਨਾ ਚਾਹੀਦਾ। ਪਰਮੇਸ਼ੁਰ ਦੀ ਰਜਾ ਵਿੱਚ ਰਹਿਣਾ ਚਾਹੀਦਾ ਹੈ। ਕਿਹਨੂੰ ਭੁਲੇਖਾ ਪਾਉਣਾ? ਪਰਿਵਾਰ ਨੂੰ ਭੁਲੇਖਾ ਦੇਣਾ, ਰਿਸ਼ਤੇਦਾਰਾਂ ਨੂੰ ਭੁਲੇਖਾ ਪਾਉਣਾ ਵੀ ਪਤਾ ਨਾ ਲੱਗੇ ਪਿੰਨ ਧੌਲੇ ਆ ਗਏ ਨੇ, ਅਤੇ ਜੇ ਆ ਗਏ ਤਾਂ ਫਿਰ ਕੀ ਹੋਇਆ, ਉਹਨਾਂ ਨੂੰ ਨਹੀਂ ਆਏ, ਕਾਹਦਾ ਭੁਲੇਖਾ ਪਾਉਣਾ? ਸੋ ਇਵੇਂ ਰੱਬ ਤੋਂ ਬੇਮੁਖ ਹੋਣਾ ਹੁੰਦਾ ਹੈ। ਸੋ ਹਜ਼ੂਰ ਕਹਿੰਦੇ ਸੁੰਦਰ ਕਾਇਆ ਦੇਹ ਨਾਸ ਹੋ ਜਾਵੇਗੀ,
ਕਾਲ ਕੰਨਿਆ ਗ੍ਰਾਸ ਤੇ।
ਜਿਹੜੀ ਕਾਲ ਦੀ ਕੰਨਿਆ ਇਸਤਰੀ, ਕੰਨਿਆ ਲੜਕੀ ਹੈ ਨਾ, ਧੀ ਜਿਹੜੀ, ਮੌਤ ਇਹ ਤੈਨੂੰ ਗ੍ਰਾਸ ਰਹੀ, ਉਹ ਗ੍ਰਾਸ ਹੈ। ਕਾਲ ਕੰਨਿਆ ਗ੍ਰਾਸ ਤੇ, ਜਿਹੜੀ ਕਾਲ ਦੀ ਕੰਨਿਆ ਪੁੱਤਰੀ ਹੈ ਨਾ, ਜਿਹੜੀ ਮੌਤ ਹੈ ਅਥਵਾ ਬਿਰਧ ਅਵਸਥਾ ਜਿਹੜੀ ਹੈ, ਇਹ ਕਾਲ ਦੀ ਪੁੱਤਰੀ ਬਣੀ ਹੋਈ ਹੈ, ਗ੍ਰਸਦੀ ਜਾਂਦੀ ਹੈ, ਤੈਨੂੰ ਖੀਰ ਪਰਲੋਕ ਨੂੰ ਲੈ ਜਾਵੇਗੀ।
ਰਚੰਤ ਪੁਰਖ ਹੈ ਕੁਟੰਬ ਲੀਲਾ,
ਹਜ਼ੂਰ ਕਹਿੰਦੇ ਰਚੰਤ ਰਚਿਆ ਹੋਇਆ ਪੁਰਖ, ਕੁਟੰਬ ਲੀਲਾ, ਕੁਟੰਬ ਹੁੰਦਾ ਇਸਤਰੀ ਤੋਂ ਵਧੇ ਹੋਏ ਪਰਿਵਾਰ ਦਾ ਨਾਂ। ਸੋ ਉਹਨਾਂ ਧੀਆਂ ਪੁੱਤਰਾਂ ਪਰਿਵਾਰ ਦੇ ਮੋਹ ਵਿੱਚ ਹੀ ਹਜ਼ੂਰ ਕਹਿੰਦੇ ਲੀਲਾ ਕੌਤਕ ਵੇਖਣ ਵਿੱਚ ਰਚਿਆ ਰਹਿੰਦਾ, ਉਹਨਾਂ ਵਿੱਚ ਤਦਾਕਾਰ ਹੋਇਆ ਫਿਰਦਾ ਹੈ।
ਅਨਿਤ ਆਸਾ ਵਿਖਿਆ ਵਿਨੋਦ,
ਅਨਿਤ ਆਸਾ, ਅਨਿਤ ਝੂਠੀਆਂ ਹੀ ਆਸਾਂ ਲਾਈ ਫਿਰਦਾ, ਵਿਖਿਆ ਵਿਨੋਦ, ਵਿਸ਼ੇ ਵਿਕਾਰ ਦੇ ਭੋਗਣ ਵਿੱਚ, ਤੇ ਵਿਨੋਦ ਹਾਵ ਭਾਵ ਕੌਤਕ ਵੇਖਣ ਵਿੱਚ, ਭੈਣਾਂ ਦੀਆਂ ਬਾਹਾਂ 'ਚ ਬਾਹਾਂ ਪਾ ਕੇ ਵਿਆਹਾਂ 'ਤੇ ਫਿਰ ਡਾਂਸ ਕਰਦਾ ਡਾਂਸ। ਹੈ ਕੋਈ ਸੰਗ ਹਜ਼ਾਰ ਕੋਈ ਸ਼ਰਮ ਹੈ? ਸਤਿਗੁਰੂ ਨੇ ਤਾਂ 500 ਸਾਲ ਪਹਿਲਾਂ ਹੀ ਕਹਿ ਦਿੱਤਾ ਸੀ, ਸਰਮ ਧਰਮ ਦੋਏ ਛਾਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲ। ਭਲਾ ਭੈਣਾਂ ਦੇ ਨਾਲ ਭਰਾ ਨੱਚੇ ਬਾਹਾਂ 'ਚ ਬਾਹਾਂ ਪਾ ਕੇ? ਦੱਸੋ, ਇਹ ਤੋਂ ਵੀ ਕਲਯੁੱਗ ਹੋਰ ਕਿਤੇ ਆਉਣਾ ਹੈ? ਸੋ ਖਾਲਸਾ ਜੀ, ਇੱਕ ਹੋਰ ਕਲਯੁੱਗ ਦੀ ਨਿਸ਼ਾਨੀ ਹੈ। ਸੋ ਹਜ਼ੂਰ ਇਸੇ ਪ੍ਰਕਾਰ ਫਰਮਾਉਂਦੇ ਹਨ,
ਅਚੇਤ ਮੂੜਾ ਨਾ ਜਾਣੰਤ।
ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਮੂਰਖ ਬੇਸਮਝ ਕਰੇ, ਖਿਆਲ ਨਹੀਂ ਕਰਦਾ ਇਹਨਾਂ ਗੱਲਾਂ ਨੂੰ।
ਕਟੰਤ ਸਾਸਾ ਨਿਤ ਪ੍ਰਤੇ,
ਨਿਤਾ ਪ੍ਰਤੀ ਸਵਾਸਾਂ ਦੀ ਜ਼ਿੰਦਗੀ ਤੇਰੀ ਘਟਦੀ ਜਾਂਦੀ ਹੈ।
ਛਿਜੰਤ ਮਹਾ ਸੁੰਦਰੀ ਕਾਇਆ,
ਤੇਰੀ ਮਹਾ ਸੁੰਦਰ ਕਾਇਆ ਦੇ ਨਾ ਛਿਜੰਤ ਛਿਜਦੀ ਜਾ ਰਹੀ, ਨਾਸ ਹੁੰਦੀ ਜਾ ਰਹੀ ਹੈ।
ਕਾਲ ਕੰਨਿਆ ਗ੍ਰਾਸ ਤੇ,
ਕਾਲ ਜਿਹੜਾ ਉਹਦੀ ਕੰਨਿਆ ਦੀ ਪੁੱਤਰੀ ਆ, ਮੌਤ ਤੇ ਗ੍ਰਸਦੀ ਜਾਂਦੀ ਹੈ ਸਰੀਰ ਦੇ ਤਾਂ ਹੀ।
ਰਚੰਤ ਪੁਰਖ ਹੈ ਕੁਟੰਬ ਲੀਲਾ,
ਤੇ ਰਚੰਤ ਰਚਿਆ ਹੋਇਆ ਤਦਾਕਾਰ ਹੋ ਰਿਹਾ ਪੁਰਖ, ਕੁਟੰਬ ਪਰਿਵਾਰ ਦੀ ਲੀਲਾ ਕੌਤਕ ਵੇਖਣ ਵਿੱਚ।
ਅਨਿਤ ਆਸਾ ਵਿਖਿਆ ਵਿਨੋਦ,
ਅਨਿਤ ਝੂਠੀਆਂ ਹੀ ਆਸਾਂ ਲਾਈ ਫਿਰਦਾ, ਵਿਸ਼ੇ ਵਿਕਾਰਾਂ 'ਚ ਗਲਤਾਨ ਹੋਇਆ, ਵਿਨੋਦ ਕੌਤਕ ਵੇਖਣ ਵਿੱਚ।
ਪਰਮੰਤ ਪਰਮੰਤ ਬਹੁ ਜਨਮ ਹਾਰਿਓ,
ਹਜ਼ੂਰ ਕਹਿੰਦੇ ਇਸੇ ਵਜ੍ਹਾ ਕਰਕੇ ਪਰਮੰਤ ਪਰਮੰਤ ਬਹੁ ਜੋਨ ਹਾਰਿਓ, ਭਰਮ ਦਾ ਭਰਮਾਇਆ ਹੋਇਆ, ਕਰੇ ਕਿਸੇ ਜੂਨ 'ਚ ਪੈ ਗਿਆ, ਕਰੇ ਕਿਸੇ ਜੂਨ 'ਚ ਪੈ ਗਿਆ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਕਰੇ ਕਿਸੇ ਜੂਨ 'ਚ ਪੈ ਜਾਂਦਾ, ਕਰੇ ਕਿਸੇ ਜੂਨ 'ਚ ਪੈ ਜਾਂਦਾ, ਭਰਮ ਦਾ ਭਰਮਾਇਆ ਹੋਇਆ ਇਹਨਾਂ ਕਾਰਨਾਂ ਕਰਕੇ।
ਸਰਨ ਨਾਨਕ ਕਰੁਣਾ ਮਾਇਆ,
ਇਹ ਜੀਵ ਤੈਨੂੰ ਚਾਹੀਦਾ ਕੀ ਹੈ? ਸਰਨ ਨਾਨਕ ਕਰੁਣਾ ਮਾਇਆ ਹੈ, ਜਿਹੜਾ ਕਰਣਾ ਕਿਰਪਾ ਦਾ ਮੈਂ ਸਰੂਪ ਹੈ ਨਾ ਮੇਰਾ ਵਾਹਿਗੁਰੂ, ਉਸ ਮਾਲਕ ਦੀ ਸ਼ਰਨ ਵਿੱਚ ਪਾਓ, ਉਸ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੋੜ।
ਹੇ ਜਿਹਬੇ ਹੇ ਰਸਗੇ,
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਹੋਰ ਕਿਰਪਾ ਕਰਕੇ ਉਪਦੇਸ਼ ਦਿੰਦੇ ਹਨ, ਆਪਣੀ ਜ਼ੁਬਾਨ ਨੂੰ ਸੰਬੋਧਨ ਕਰਦੇ ਨੇ। ਖਾਲਸਾ ਜੀ, ਸੰਸਾਰ 'ਚ ਚਾਰ ਤਰ੍ਹਾਂ ਦੇ ਬਗਤੇ ਹੁੰਦੇ ਨੇ। ਇੱਕ ਬਗਤਾ ਉਹ ਹੁੰਦਾ ਹੈ ਜਿਹਨੂੰ ਕਨਿਸ਼ਟ ਬਗਤਾ ਕਹੀਦਾ, ਉਹਦੀ ਗੱਲ ਦਾ ਕੋਈ ਮੂੰਹ ਸਿਰ ਹੀ ਨਾ ਹੋਵੇ। ਦੂਜਾ ਹੁੰਦਾ ਬਗਤਾ, ਨੀਚ ਬਗਤਾ, ਜਿਹੜਾ ਖਾਲਸਾ ਜੀ ਜਿਹੋ ਜਿਹੀ ਸੰਗਤ ਉਹ ਵੇਖੀ ਨਾ, ਉਹੋ ਜਿਹੇ ਚਾਰ ਟੱਪੇ ਸੁਣਾਏ, ਲੋਕਾਂ ਨੂੰ ਖੁਸ਼ ਕੀਤਾ, ਪੈਸੇ ਲੈ ਤੇ ਗਾਂਹ ਤੁਰਦੇ ਬਣੇ। ਗੱਲ ਦਾ ਕੋਈ ਸੁੱਖ ਸਵਾਦ ਨਾ, ਨੀਚ ਵਗਤਾ ਕਹੀਦਾ। ਇੱਕ ਕਨਿਸ਼ਠ ਵਗਤਾ ਹੁੰਦਾ, ਇੱਕ ਖਾਲਸਾ ਜੀ ਮੱਧਮ ਵਗਤਾ ਹੁੰਦਾ ਹੈ। ਇੱਕ ਵਿਅਕਤੀ ਨੂੰ ਸਮਝਾਉਣ ਵਾਸਤੇ ਉਹਦੇ ਮਗਰੇ ਹੱਥ ਧੋ ਕੇ ਪੈ ਰਹਿਣਾ, ਅਗਲਾ ਭਾਵੇਂ ਸਮਝੇ ਨਾ ਸਮਝੇ ਉਹਦੇ ਮਗਰ ਪੈ ਹੀ ਰਹਿਣਾ ਵੀ ਸਮਝਾ ਕੇ ਹੀ ਹਟਾਂਗਾ। ਵਿਦਵਾਨ ਕਹਿੰਦੇ ਮੱਧਮ ਵਗਤਾ ਹੈ, ਅਤੇ ਉੱਤਮ ਵਗਤਾ ਉਹ ਹੁੰਦਾ ਜਿਹੜਾ ਕਿਸੇ ਨੂੰ ਸਿੱਖਿਆ ਦੇਣ ਤੋਂ ਪਹਿਲਾਂ ਆਪਣੇ ਮਨ ਨੂੰ ਸੰਬੋਧਨ ਕਰੇ ਵੀ ਮਨਾ ਤੂੰ ਕੀ ਕਰਦਾ ਹੈ। ਲੋਕਾਂ ਨੂੰ ਸਟੇਜ 'ਤੇ ਕਹਿਣਾ ਸ਼ਰਾਬ ਨਾ ਪੀਆ ਕਰੋ ਬੜੀ ਮਾੜੀ ਹੈ, ਅਤੇ ਆਪ ਉਹਨਾਂ 'ਚ ਰਾਤ ਨੂੰ ਰੋਟੀ ਨਹੀਂ ਦੋ ਲੰਘਦੀ ਜਿੰਨਾ ਚਿਰ ਦੋ ਪੈਗ ਲਾ ਨਾ ਲਵੇ। ਲੋਕਾਂ ਨੂੰ ਕਹਿਣਾ ਮੀਟ ਨਾ ਖਾਇਆ ਕਰੋ ਪਾਪ ਮਾੜਾ ਹੁੰਦਾ ਹੈ, ਅਤੇ ਆਪ ਰਹਿਣਾ ਹੀ ਨਹੀਂ ਇਹਨਾਂ ਗੱਲਾਂ ਤੋਂ। ਲੋਕਾਂ ਨੂੰ ਕੇਵਲ ਸਮਝਾਉਂਦੇ ਨੇ। ਪੰਡਿਤ ਹਰਦਿਆਲ ਜੀ ਨੇ ਸਾਰ ਕਿਤਾਬ ਵਿੱਚ ਲਿਖਿਆ, ਉਹ ਕਹਿੰਦੇ ਔਰਨ ਕੋ ਉਪਦੇਸ਼ ਬਤਾਵਤ ਆਓ ਬੰਧਿਓ ਜੈਸੇ ਗੱਡ ਕੋ ਜੂੜਾ। ਲੋਕਾਂ ਨੂੰ ਗਿਆਨ ਧਿਆਨ ਦਾ ਉਪਦੇਸ਼ ਦੇਣਾ, ਅਤੇ ਆਪ ਘੁੱਟ ਕੇ ਐਂ ਬੱਝੇ ਹੋਏ ਵਿਕਾਰਾਂ ਨਾਲ ਜਿਵੇਂ ਗੱਡ ਨਾਲ ਜੂੜਾ ਬੱਧਾ ਹੁੰਦਾ ਸੀ ਨਾ, ਪੁਰਾਣੇ ਬਜ਼ੁਰਗਾਂ ਨੂੰ ਪਤਾ ਹੈ, ਇਉਂ ਬੱਝੇ ਹੋਏ ਨੇ ਆਪ। ਹਜ਼ੂਰ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਲੋਕਾਂ ਨੂੰ ਉਪਦੇਸ਼ ਦਿੰਦਾ, ਅਵਰ ਉਪਦੇਸ਼ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਸੋ ਆਉਂਦਾ ਜਾਂਦਾ ਅਤੇ ਜੰਮਦਾ ਮਰਦਾ ਉਹ ਰਹਿੰਦਾ ਜਿਹੜਾ ਹੋਰਨਾਂ ਨੂੰ ਉਪਦੇਸ਼ ਦਿੰਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਆਪ ਨਹੀਂ ਨਾ ਕਮਾਈ ਕਰਦਾ ਅਤੇ ਲੋਕਾਂ ਨੂੰ ਕੇਵਲ ਸਮਝਾਉਂਦਾ ਹੈ, ਅਤੇ ਸਮਝੋ ਵੀ ਇੰਨਾ ਕੀ ਅਸਰ ਹੁੰਦਾ ਹੈ ਵੀ ਆਪਣੇ ਮੂੰਹ 'ਚੋਂ ਰੇਤਾ ਕੱਢ ਕੱਢ ਕੇ ਦੂਜੇ ਦੇ ਕੰਨਾਂ 'ਚ ਧੱਕ ਧੱਕ ਕੇ ਪਾਈ ਜਾਵੇ, ਇਹਦੋਂ ਵੱਧ ਕੇ ਕੌਡੀ ਜਿੰਨਾ ਅਸਰ ਨਹੀਂ। ਕਬੀਰ ਅਵਰਹਿ ਕੋ ਉਪਦੇਸ਼ ਤੇ ਮੁਖਮੈ ਪਰ ਹੈ ਰੇਤ, ਰਾਸ ਬੇਰਾਨੀ ਰਾਗ ਤੇ ਖਾਇਆ ਘਰ ਕਾ ਖੇਤ। ਸੋ ਹਜ਼ੂਰ ਤੋਂ ਉੱਤਮ ਭਗਤਾਂ ਨੂੰ ਉੱਤਮ ਭਗਤ ਬਣਾਉਣ ਵਾਲੇ ਨੇ, ਆਪਣੀ ਰਸਨਾ ਨੂੰ ਸੰਬੋਧਨ ਹੋ ਕੇ ਸਾਨੂੰ ਉਪਦੇਸ਼ ਦੇ ਰਹੇ ਨੇ, ਆਪਣੀ ਰਸਨਾ ਨੂੰ ਜੀਵਨ, ਅਤੇ ਸਾਨੂੰ ਵੀ ਹਜ਼ੂਰ ਕਹਿੰਦੇ ਤੁਸੀਂ ਵੀ ਖਿਆਲ ਕਰ ਲਿਆ ਕਰੋ। ਸੋ ਅਸੀਂ ਜ਼ੁਬਾਨ ਨੂੰ ਉਪਦੇਸ਼ ਦੇ ਨੇ, ਤੁਸੀਂ ਵੀ ਸੁਣ ਕੇ ਆਪਣੀ ਇੰਦਰੀਆਂ ਨੂੰ ਸੰਬੋਧਨ ਹੋਵੋ। ਆਨੰਦ ਸਾਹਿਬ ਪੜ੍ਹਦੇ ਹਨ, ਸਤਿਗੁਰੂ ਗਰੀਬ ਨਿਵਾਜ ਗੁਰੂ ਅਮਰਦਾਸ ਮਹਾਰਾਜ ਇੱਕ ਇੱਕ ਅੰਗ ਨੂੰ ਸੰਬੋਧਨ ਕੀਤਾ, ਇਹ ਸਰੀਰਾ ਮੇਰਿਆ ਇਸ ਜੱਗ ਮਹਿ ਆਇਆ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਰ ਸਰੀਰਾ ਜਾ ਤੂੰ ਜੱਗ ਮਹਿ ਆਇਆ, ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਾਰੀ, ਹਰ ਬਿਨੀ ਅਵਰ ਨਾ ਦੇਖੋ ਕੋਈ, ਇਹ ਸ਼ਰਵਣ ਹੋ ਮੇਰੇ ਹੋ ਸਾਚੈ ਸੁਣਨੇ ਨੂੰ ਪਠਾਏ, ਸਾਚੈ ਸੁਣਨੇ ਨੂੰ ਪਠਾਏ ਸਰੀਰ ਲਾਏ, ਸੁਣ ਹੋ ਸਤ ਬਾਣੀ। ਇੱਕ ਇੱਕ ਇੰਦਰੀਏ ਨੂੰ ਉਪਦੇਸ਼ ਦਿੱਤਾ, ਅੱਖਾਂ ਨੂੰ ਉਪਦੇਸ਼ ਦਿੱਤਾ, ਕੰਨਾਂ ਨੂੰ ਉਪਦੇਸ਼ ਦਿੱਤਾ, ਜ਼ਬਾਨ ਨੂੰ, ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਇੱਕ ਇੱਕ ਇੰਦਰੀਏ ਨੂੰ ਉਪਦੇਸ਼ ਦਿੱਤਾ ਮੇਰੇ ਸਤਿਗੁਰਾਂ ਨੇ। ਸੋ ਇੱਥੇ ਧੰਨ ਗੁਰੂ ਅਰਜਨ ਦੇਵ ਜੀ ਜ਼ਬਾਨ ਨੂੰ ਸੰਬੋਧਨ ਕਰਦੇ ਫਰਮਾਉਂਦੇ ਹਨ,
ਹੇ ਜਿਹਬੇ ਹੇ ਰਾਸ ਗੇ,
ਹਜ਼ੂਰ ਕਹਿੰਦੇ ਹੇ ਜਿਹਬੇ ਹੇ ਮੇਰੀ ਜੇਬਾ ਜ਼ਬਾਨ, ਹੇ ਰਾਸ ਗੇ ਰਸਾਂ ਦੀ ਗਿਆਤੀਏ, ਰਸਾਂ ਨੂੰ ਜਾਣਨ ਵਾਲੀਏ, ਭਾਵੇਂ ਚੋਟੀ ਦਾ ਬੰਬੇ ਵਿੱਚ ਹਲਵਾਈ ਹੋਵੇ, ਵੰਨ ਸੁਵੰਨੀਆਂ ਮਠਿਆਈਆਂ ਬਣਾਉਂਦਾ ਹੋਵੇ, ਪਰ ਜਦੋਂ ਤੱਕ ਜ਼ਬਾਨ 'ਤੇ ਨਹੀਂ ਨਾ ਕੋਈ ਰੱਖਦਾ ਉਹਨਾਂ ਚਿਰ ਦੀ ਮਿਠਾਸ ਦਾ ਪਤਾ ਨਹੀਂ ਚੱਲੇਗਾ। ਸਬਜ਼ੀ ਬੀਬੀਆਂ ਰੋਜ਼ ਬਣਾਉਂਦੀਆਂ ਪਰ ਲੂਣ ਮਿਰਚ ਪਹਿਲਾਂ ਵਿਖਾਉਣਾ ਪੈਂਦਾ ਵੀ ਵੇਖੋ ਲੂਣ ਮਿਰਚ ਸਹੀ ਹੈ, ਜ਼ਬਾਨ ਦੱਸਦੀ ਹੈ, ਜਦੋਂ ਜ਼ਬਾਨ 'ਤੇ ਰੱਖਦੇ ਹਾਂ ਉਦੋਂ ਸਵਾਦ ਦੱਸਦੀ ਹੈ। ਇਹਨੂੰ ਕਹਿੰਦੇ ਰਸਾਂ ਦੀ ਗਿਆਤੀ, ਇਸੇ ਕਰਕੇ ਤਾਂ ਨਾ ਹੀ ਰਸਨਾ ਪਿਆ ਹੋਇਆ ਵੀ ਇਹ ਰਸ ਜਾਣਦੀ ਹੈ। ਸੋ ਹਜ਼ੂਰ ਕਹਿੰਦੇ ਹੇ ਜਿਹਬਾ ਹੇ ਰਸ ਗੇ, ਹੇ ਜ਼ਬਾਨ ਹੇ ਰਸਾਂ ਦੀ ਗਿਆਤੀਏ,
ਮਦਰ ਪ੍ਰਿਆ ਤੋਯੰਗ
ਤੋਯੰਗ ਤੇਰੇ ਤਾਈ ਮਦਰ, ਮਿੱਠੇ ਮਿੱਠੇ ਪ੍ਰਿਆ ਪਿਆਰੇ ਲੱਗਦੇ ਨੇ ਪਕਵਾਨ, ਉਹ ਖਾ ਲਵਾਂ ਆਹ ਖਾ ਲਵਾਂ, ਤੰਬਾਕੂ ਵਾਲੀਆਂ ਦੁਕਾਨਾਂ ਤੋਂ ਵੀ ਖਾਈ ਜਾਂਦੀ ਹੈ, ਨਾ ਖਾਣ ਯੋਗ ਵਸਤੂਆਂ ਵੀ ਖਾਈ ਜਾਣੀ, ਮਦਰ ਪ੍ਰਿਆ ਤੋਯੰਗ ਤੋਯੰਗ ਤੇਰੇ ਤਾਈ ਮਦਰ, ਮਿੱਠੇ ਮਿੱਠੇ ਤੇ ਪ੍ਰਿਆ ਪਿਆਰੇ ਲੱਗਦੇ ਨੇ ਪਕਵਾਨ, ਵੰਨ ਸਵੰਨੇ ਖਾਣੇ
ਸਤ ਹਤੰ ਪਰਮ ਬਾਦੰ।
ਪਰ ਹੇ ਜ਼ਬਾਨ ਜਦੋਂ ਸੱਚ ਬੋਲਣਾ ਹੁੰਦਾ ਨਾ, ਸੱਚ ਬੋਲਣਾ ਕਿਤੇ ਪੈ ਜੇ ਸਭਾ ਸੁਸਾਇਟੀ ਵਿੱਚ ਕਿਤੇ ਗੁਰਸਿੱਖਾਂ ਵਿੱਚ, ਤੇ ਸੱਤ ਹਤੰਗ ਤੇ ਜਦੋਂ ਸੱਚ ਬੋਲਣਾ ਪਵੇ, ਤੂੰ ਹਤੰਗ ਤੇਰੀ ਹੱਤਿਆ ਹੀ ਹੋ ਜਾਂਦੀ, ਮਾਰੀ ਜਾਂਦੀ ਹੈ ਜੀਵੇ, ਸੱਚ ਨਹੀਂ ਬੋਲ ਸਕਦੀ, ਚੌਂ ਬੰਦਿਆਂ ਵਿੱਚ ਸੱਚਾ ਬਚਨ ਨਹੀਂ ਕਰ ਸਕਦੀ। ਗੁਰੂ ਕੀ ਹਜ਼ੂਰੀ ਵਿੱਚ ਵੀ ਲੁੱਤਰ ਲੁੱਤਰ ਝੂਠ ਹੀ ਬੋਲੀ ਜਾਂਦੀ ਹੈ, ਸੱਚ ਬੋਲਣ ਤੋਂ ਗੁਰੇਜ਼ ਕਰਦੀਆਂ ਮਾਰੀ ਜਾਂਦੀ ਹੈ ਜ਼ਬਾਨ, ਖਾਣ ਵਾਸਤੇ ਤਾਂ ਬਾਜ਼ਾਰ ਦਾ ਉਹ ਖਾ ਲਵਾਂ ਖਾ ਲਵਾਂ, ਮਿੱਠੇ ਮਿੱਠੇ ਪਿਆਰੇ ਭੋਜਨ ਖਾਣ ਲਈ ਲਲਚਾਉਂਦੀ ਨਹੀਂ, ਲਾਲਾਂ ਸੁੱਟਦੀ ਰਹਿੰਦੀ ਹੈ, ਲੇਕਿਨ ਜਦੋਂ ਸੱਚ ਬੋਲਣਾ ਪੈਂਦਾ ਨਾ, ਹਜ਼ੂਰ ਕਹਿੰਦੇ ਸੱਤ ਹੱਤੰ ਤੇਰੀ ਹੱਤਿਆ ਹੀ ਹੋ ਜਾਂਦੀ, ਤੂੰ ਮਾਰੀ ਜਾਂਦੀ ਹੈ
ਪਰਮ ਬਾਦੰ।
ਤੇ ਜਦੋਂ ਪਰਮ ਬਾਦ ਝਗੜਾ ਕਰਨਾ ਹੋਵੇ ਕਿਸੇ ਨਾਲ, ਤੇ ਫਿਰ ਪਰਮ ਵੱਡੀ ਹੋ ਜਾਣੀ, ਲੁੱਤਰ ਲੁੱਤਰ ਚੱਲਦੀਆਂ, ਫਿਰ ਵੱਡੇ ਛੋਟੇ ਦਾ ਲਿਹਾਜ਼ ਵੀ ਨਹੀਂ ਕਰਦੀ, ਕਿਸੇ ਦਾ ਸਤਿਕਾਰ ਮਾਣ ਵੀ ਨਹੀਂ ਰਹਿਣ ਦਿੰਦੀ, ਕਦੇ ਵੇਹਦੀ ਵੀ ਨਹੀਂ ਵੀ ਮੇਰੀ ਉਮਰ 'ਚ ਵੱਡੇਰਾ ਤੇ ਸਤਿਕਾਰ ਦੇ ਬਚਨ ਬੋਲਾਂ। ਪਰਮ ਬਾਦ ਝਗੜਾ ਕਰਨ ਵਾਸਤੇ ਪਰਮ ਵੱਡੀ ਹੋ ਜਾਣੀ ਹੈ, ਬਾਦ ਨਾਮ ਝਗੜਿਆਂ ਦਾ ਹੁੰਦਾ ਹੈ, ਝਗੜੇ ਕਰਨ ਵੇਲੇ ਬੜੀ ਚੱਲਦੀ ਹੈ।
ਅਵਰਤ ਇੱਥੇ ਸੁਧ ਅਸ਼ਰਣ ਹੈ,
ਜਿਹੜੇ ਵਰਤਣ ਵਾਲੇ ਅੱਖਰ ਨੇ ਨਾ, ਅਵਰਤ ਐਡਾ ਲਾਇਆ ਹੋਦਾ ਅੱਗੇ ਖਾਲਸਾ ਜੀ, ਵਰਤ ਕੱਲਾ ਹੋਵੇ ਤੇ ਫਿਰ ਤਾਂ ਵਰਤਣ ਵਾਲੇ ਤੇ ਆ ਵਰਤ ਵਰਤਣ ਤੋਂ ਰਹਿਤ ਹੋ ਰਹੀ ਹੈ ਸ਼ੁੱਧ ਅਕਸ਼ਰਨ ਹੈ। ਜਿਹੜੇ ਸ਼ੁੱਧ ਅੱਖਰ ਨੇ ਨਾ ਵਾਹਿਗੁਰੂ ਦੀ ਪ੍ਰਾਪਤੀ ਵਾਲੇ, ਉਹ ਅੱਖਰ ਬੋਲਣ ਤੋਂ ਜਪਜੀ ਸਾਹਿਬ ਦਾ ਪਾਠ ਕਰਨ ਤੋਂ ਅਵਰਤ ਹੋ ਰਹੀ ਹੈ। ਨਹੀਂ ਜਾਣਦੇ, ਨਹੀਂ ਪਤਾ ਵੀ ਅੰਮ੍ਰਿਤ ਵੇਲਾ ਕਿਹੜਾ, ਕਦੋਂ ਉੱਠੀ ਦਾ, ਰਾਤ ਦੇ 12 ਕੁ ਵੱਜ ਜਾਂਦੇ ਨੇ, ਸਵੇਰ ਦੇ 10 ਵਜੇ ਹੁੰਦੇ, ਜੇ ਬਿਸਤਰੇ 'ਚ ਘਰਾੜੇ ਸੁਣਦੇ ਨੇ। ਇਹ ਸਾਡੀ ਸਿੱਖਾਂ ਦੀ ਹਾਲਤ ਹੈ। ਅਤੇ ਫਿਰ ਪਤਾ ਹੀ ਨਹੀਂ ਵੀ ਜਪਜੀ ਸਾਹਿਬ ਪੜ੍ਹਨਾ, ਮੂੰਹ ਧੋਣਾ, ਇਸ਼ਨਾਨ ਕਰਨਾ। ਜਿਹੜਾ ਸਤਿਗੁਰਾਂ ਨੇ ਕਿਹਾ ਸੀ ਨਾ ਅੰਮ੍ਰਿਤ ਵੇਲਾ ਸੱਚ ਨਾ ਉਹ ਵਡਿਆਈ ਵਿਚਾਰ, ਉਹ ਤਾਂ ਟਾਵੇਂ ਟਾਵੇਂ ਘਰਾਂ 'ਚ ਰਹਿ ਗਿਆ। ਅਤੇ ਜਿਹੜਾ ਹਜ਼ੂਰ ਨੇ ਕਿਹਾ ਸੀ ਨਾ ਗੁਰਮੁਖ ਨਾਮਦਾਨ ਇਸ਼ਨਾਨ, ਉਹ ਵੀ ਹੁਣ ਕੋਟਿਆਂ ਦੇ ਗਿਣ ਜੋਗੇ ਹੀ ਰਹਿ ਗਏ ਨੇ ਗੁਰਸਿੱਖਾਂ ਦੇ ਪਰਿਵਾਰ। ਨਹੀਂ ਤਾਂ ਹੁਣ ਗੋਰੇ ਸਾਡੇ ਦੇਸ਼ ਵਿੱਚੋਂ ਚਲੇ ਗਏ, ਬਲਾਮ ਤਾਂ ਸਾਡੇ ਪੱਲੇ ਮੜ ਗਏ। ਸੁੱਤਾ ਉੱਠਦਾ 10 ਵਜੇ ਅੱਖਾਂ ਮੀਟੀਆਂ ਹੁੰਦੀਆਂ ਨੇ, ਅੱਖਾਂ ਮਲਦਾ ਉੱਠਦਾ ਭੈਣ ਠਾਉਂਦੀ ਹੈ, ਧੀ ਠਾਵੇ, ਘਰ ਵਾਲੀ ਠਾਵੇ, ਵੀ ਉੱਠੋ ਭਾਈ, ਦਿਨ ਤਾਂ ਹੁਣ 10 ਵਜੇ ਨਾਲੇ ਕੋਈ ਬਾਹਰ ਨਿਕਲ ਕੇ ਕੰਮ ਵੀ ਕਰ। ਅਤੇ ਅੱਖਾਂ ਮਲਦਾ ਮਲਦਾ ਕਹਿੰਦਾ ਵੀ ਬੈੱਡ ਟੀ ਲਿਆਓ, ਬੈੱਡ ਟੀ, ਵੀ ਲੰਮੇ ਪੈ ਦੇ ਮੂੰਹ 'ਚ ਚਾਹ ਪਾ ਦਿਓ। ਜਿਵੇਂ ਹਸਪਤਾਲ 'ਚ ਮਰੀਜ਼ ਪਿਆ ਹੁੰਦਾ ਨਾ, ਵੀ ਡਾਕਟਰ ਕਹਿਣ ਵੀ ਸਿਰ ਨਾ ਚੁੱਕਿਆ ਜੇ, ਇਹਦੀ ਜਾਨ ਨੂੰ ਖਤਰਾ ਹੈ, ਇਉਂ ਬੈੱਡ ਪੀ ਲਿਆਓ, ਮੇਰੇ ਮੰਜੇ 'ਤੇ ਪਿਆਏ ਹੋਏ ਤੇ ਮੂੰਹ 'ਚ ਚਾਹ ਪਾ ਦਿਓ। ਨਹੀਂ ਕੋਈ ਦਾਤਨ ਪੁਰਸ਼ ਕੀਤਾ, ਨਹੀਂ ਕਿਤੇ ਮੂੰਹ ਧੋਤਾ, ਇਸ਼ਨਾਨ ਦੀ ਤਾਂ ਹੁਣ ਗੱਲ ਬੜੀ ਦੂਰ ਹੈ। ਜਪਜੀ ਸਾਹਿਬ ਤਾਂ ਵੈਸੇ ਨਹੀਂ ਪਤਾ ਵੀ ਕਰੋ ਪੜ੍ਹੀਦਾ, ਕੋਈ ਨਾਮਦਾਨ ਅਤੇ ਇਸ਼ਨਾਨ ਵਾਲੀ ਗੱਲ ਹੀ ਨਹੀਂ ਰਹਿ ਗਈ ਖਾਲਸਾ ਜੀ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਅਵਰਤ ਇੱਥ ਹੈ, ਸ਼ੁੱਧ ਅਕਸ਼ਰਨ ਹੈ। ਜਿਹੜੇ ਸ਼ੁੱਧ ਅੱਖਰ ਨੇ ਨਾ ਪਰਮੇਸ਼ਵਰ ਦੀ ਪ੍ਰਾਪਤੀ ਵਾਲੇ, ਹੇ ਜੀਵਾ ਤੂੰ ਵਰਤਣ ਤੋਂ ਰਹਿਤ ਹੋ ਰਹੀ ਹੈ।
ਗੋਬਿੰਦ ਦਮੋਦਰ ਮਾਧਵੇ,
ਉਹਦਾ ਗੋਬਿੰਦ ਪਰਮੇਸ਼ਰ ਹੈ, ਦਮੋਦਰ ਪਰਮੇਸ਼ਰ ਹੈ, ਮਾਧਵ ਮਾਇਆ ਧਾਰੀ ਮਾਧਵ ਮਾਇਆ ਦਾ ਤਉਪਤੀ ਪਰਮੇਸ਼ਰ ਜੋ ਨਿਰੰਕਾਰ ਹੈ, ਇਹ ਸਾਰੇ ਪਰਮੇਸ਼ਰ ਦੇ ਨਾਮ ਨੇ। ਗੋਬਿੰਦ ਦਮੋਦਰ ਮਾਧਵ ਹੈ। ਸਵੇਰੇ ਬੇਨਤੀ ਕੀਤੀ ਸੀ, ਗੋਬਿੰਦ ਦਾ ਭਾਵ ਹੁੰਦਾ ਗੋ ਪਿਰਥਵੀ ਦਾ ਬਿੰਦ, ਪ੍ਰਕਾਸ਼ ਰੂਪ ਜੋ ਹੈ, ਗੋ ਬਾਣੀ ਕਰਕੇ ਬਿੰਦ ਜਾਣਨੇ ਯੋਗ ਹੈ। ਅਤੇ ਦਮੋਦਰ ਖਾਲਸਾ ਜੀ, ਕ੍ਰਿਸ਼ਨ ਭਗਵਾਨ ਨੇ ਜਦੋਂ ਆਪਣੇ ਆਪ ਨੂੰ ਪੇਟ ਨੂੰ ਰੱਸੀ ਨਾਲ ਬਣਾ ਲਿਆ ਸੀ, ਉਦੋਂ ਨਾਮ ਪਿਆ ਸੀ ਦਮੋਦਰ। ਗੋਕਲਪੁਰੀ 'ਚ ਰਹਿੰਦਿਆਂ ਹੋਇਆਂ ਗਵਾਲਿਆਂ ਦਾ ਦੁੱਧ ਖਾ ਪੀ ਆਉਂਦੇ ਸੀ, ਡੋਲ ਆਉਂਦੇ ਸੀ ਕੁਛ, ਅਤੇ ਮੱਖਣ ਗੋਪੀਆਂ ਦਾ ਚੜਾ ਕੇ ਖਾ ਆਇਆ ਕਰਦੇ। ਉਹਨਾਂ ਨੇ ਮਾਂ ਜਸੋਧਾ ਨੂੰ ਆਣ ਸ਼ਿਕਾਇਤ ਲਾਈ, ਮਾਂ ਜਸੋਧਾ ਨੇ ਗੋਕਲ ਦੀਆਂ ਰੱਸੀਆਂ ਸਾਰੀਆਂ ਇਕੱਠੀਆਂ ਕਰਕੇ ਇਹਨਾਂ ਨੂੰ ਬੰਨਣ ਲੱਗੇ, ਅਤੇ ਇੰਨਾ ਸਰੀਰ ਵਧਾ ਲਿਆ ਵੀ ਗੋਕਲ ਦੀਆਂ ਰੱਸੀਆਂ ਹੀ ਮੁੱਕ ਗਈਆਂ। ਫਿਰ ਉਹ ਆਪ ਛੋਟਾ ਸਰੀਰ ਆਕਾਰ ਕਰਕੇ ਅਤੇ ਆਪਣੇ ਆਪ ਨੂੰ ਪੇਟ ਨੂੰ ਬਣਾ ਲਿਆ ਸੀ। ਦਾਮ ਨਾਮ ਹੁੰਦਾ ਪੇਟ ਦਾ, ਅਤੇ ਉਧਰ ਨਾਮ ਹੁੰਦਾ ਪੇਟ ਦਾ, ਦਾਮ ਨਾਮ ਹੁੰਦਾ ਰੱਸੀ ਦਾ, ਰੱਸੀ ਨਾਲ ਪੇਟ ਬਣਾਉਣ ਕਰਕੇ ਉਦੋਂ ਤੋਂ ਨਾਮ ਦਮੋਦਰ ਪੈ ਗਿਆ ਸੀ। ਸੋ ਉਸ ਦਮੋਦਰ ਪਰਮੇਸ਼ਰ ਦਾ ਨਾਮ ਹੈ, ਅਤੇ ਮਾਧਵੇ ਮਾਇਆ ਦਾ ਤਉਪਤੀ ਵਾਹਿਗੁਰੂ ਪਰਮੇਸ਼ਰ ਨਿਰੰਕਾਰ। ਉਸ ਵਾਹਿਗੁਰੂ ਦਾ ਨਾਮ ਲੈਣਾ ਜਿਹੜਾ ਨਾ ਹਜ਼ੂਰ ਕਹਿੰਦੇ ਤੂੰ ਵਰਤਣ ਤੋਂ ਰਹਿਤ ਹੋ ਰਹੀ ਹੈ, ਜ਼ਬਾਨ ਅਤੇ ਝੂਠ ਫਰੇਬ ਕਰਨ ਵਾਸਤੇ ਤੂੰ ਚੱਲਦੀ ਹੈ, ਲੇਕਿਨ ਜਦੋਂ ਸੱਚ ਬੋਲਣਾ ਪੈਂਦਾ ਉਦੋਂ ਤੇਰੀ ਹੱਤਿਆ ਹੀ ਹੋ ਜਾਂਦੀ। ਹੇ ਜਿਹਬਾ, ਹੇ ਰਾਸ ਅਗੇ, ਹੇ ਜ਼ਬਾਨ, ਹੇ ਰਸਾਂ ਦੀ ਗਿਆਤੀਏ, ਉਸ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜ, ਉਹਦਾ ਭਾਵ ਭਗਤੀ ਅਤੇ ਸਿਮਰਨ ਕਰਨਾ ਚਾਹੀਦਾ ਹੈ। ਇਹ ਹਜ਼ੂਰ ਸੱਚੇ ਪਾਤਸ਼ਾਹ ਨੇ ਪਵਿੱਤਰ ਉਪਦੇਸ਼ ਕਿਰਪਾ ਕਰਕੇ ਬਖਸ਼ਿਆ। ਅੱਜ ਲੇਟ ਹੋ ਗਿਆ, ਬਦੋ ਬਦੀ ਕੋਈ ਰੁਝੇਵੇ ਐਸੇ ਬਣ ਗਏ, ਇਸ ਗੱਲ ਦੀ ਪ੍ਰਬੰਧਕ ਵੀਰਾਂ ਤੋਂ ਅਤੇ ਗੁਰੂ ਕੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ ਹਾਂ, ਖਿਮਾ ਬਖਸ਼ੋਗੇ। ਮਜਬੂਰੀ ਵੱਸ ਹੋਣ ਕਰਕੇ ਕਦੇ ਐਸਾ ਨਹੀਂ ਕਦੇ ਕੀਤਾ, ਪਰ ਕੁਦਰਤੀ ਕਦੇ ਕਦੇ ਹੋ ਜਾਂਦਾ ਹੈ। ਸੰਗਤ ਮੁਆਫ ਕਰੇਗੀ, ਸਤਿਗੁਰੂ ਕਿਰਪਾ ਕਰਨਾ। ਇੰਨੀਆਂ ਕੁ ਬੇਨਤੀਆਂ ਨੂੰ ਸਵੀਕਾਰ ਕਰੋ। ਸੋ ਇਹ ਮਹਿੰਗੀ ਬਾਣੀ ਦਾ ਸਿਧਾਂਤ ਹੈ, ਗੁਰੂ ਕਿਰਪਾ ਕਰੇ ਸਾਡੇ ਹਿਰਦੇ 'ਚ ਵੱਸ ਜਾਵੇ, ਜੀਵਨ ਸਫਲਾ ਹੋ ਜਾਵੇ। ਪਿਛਲੇ ਐਤਵਾਰ ਵੀ ਸਵੇਰ ਦੇ ਦੀਵਾਨ ਇੱਥੇ ਸਜੇ ਸਨ, ਸਤਿਗੁਰੂ ਦੇ ਅਤੇ ਗੁਰਸਿੱਖਾਂ ਦੇ ਦਰਸ਼ਨ ਦੀਦਾਰ ਇੱਥੋਂ ਦੇ ਹੋਏ ਸਨ, ਅੱਜ ਵੀ ਐਤਵਾਰ ਦਾ ਦੀਵਾਨ ਇੱਥੇ ਰੱਖਿਆ ਗਿਆ। ਸੋ ਗੁਰੂ ਕੀ ਕਿਰਪਾ ਨਾਲ ਰਲ ਮਿਲ ਕੇ ਗੁਰੂ ਕੇ ਗੁਣ ਗਾਏ ਨੇ। ਸਤਿਗੁਰੂ ਕਿਰਪਾ ਕਰਨ, ਗੁਰੂ ਕੇ ਸ਼ਬਦ ਉਪਦੇਸ਼ ਸਾਡੇ ਹਿਰਦੇ 'ਚ ਵੱਸ ਜਾਣ, ਜੀਵਨ ਦਾ ਪਲਾ ਹੋ ਜਾਵੇ। ਸੋ ਖਾਲਸਾ ਜੀ, ਫਿਰ ਸਤਿਗੁਰੂ ਨੇ ਕਰੇ ਸਮਾਂ ਬਣਾਇਆ ਤਾਂ ਸੰਗਤਾਂ ਦੇ ਗੁਰੂ ਕੇ ਦਰਸ਼ਨ ਦੀਦਾਰ ਹੋਣਗੇ। ਭੁੱਲਾਂ ਚੁੱਕਾਂ ਨੂੰ ਕਦੇ ਨਾ ਚਿਤਾਰਿਓ, ਦਿਲ ਦੀ ਗਹਿਰਾਈ ਵਿੱਚੋਂ ਸਭ ਅਸੀਸ ਬਖਸ਼ੋਂਗੇ। ਸੋ ਸਾਰੀਆਂ ਸੰਗਤਾਂ ਦਾ, ਗੁਰੂ ਸਾਹਿਬਾਨ ਦਾ, ਪ੍ਰਬੰਧਕ ਵੀਰਾਂ ਦਾ, ਸਭ ਦਾ ਭਾਈ ਬਹੁਤ ਬਹੁਤ ਧੰਨਵਾਦ। ਕਾਲਮ ਬੋਲੀ ਦੀਆਂ ਸੰਗਤਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ। ਵੇਖ ਲਓ ਕਿੱਥੇ ਕਾਲਮ ਬੋਲੀ ਅਤੇ ਕਿੱਥੇ ਤੁਹਾਡਾ ਇਹ ਗੁਰਦੁਆਰਾ ਸਾਹਿਬ ਹੈ। ਸੋ ਆਪਣੀਆਂ ਗੱਡੀਆਂ ਰਾਤ ਦਿਨ ਨਾਲ ਤੁਰੇ ਫਿਰਦੇ ਨੇ। ਕਿੰਨੇ ਦਿਨ ਹੋ ਗਏ, 10-15 ਦਿਨ ਹੋ ਗਏ ਜਿੱਥੇ ਸੰਗਤ ਨੂੰ ਆਇਆ, ਘਰ ਦੇ ਕੰਮ ਛੱਡੇ ਹੋਏ ਨੇ, ਗੱਡੀਆਂ ਮੋਟਰਾਂ ਦੇ ਕੰਮ ਛੱਡੇ ਹੋਏ ਨੇ, ਦਫ਼ਤਰਾਂ 'ਚ ਜਾਣਾ ਛੱਡਿਆ ਹੋਇਆ ਹੈ। ਸੋ ਗੁਰੂ ਕੀ ਸੰਗਤ ਦੀ ਸੇਵਾ 'ਚ ਲੱਕ ਬੰਨ ਕੇ ਸਾਰੀ ਪ੍ਰਬੰਧਕ ਕਮੇਟੀ, ਸਾਰੇ ਵੀਰ ਸਭ ਜੁਟੇ ਹੋਏ ਨੇ। ਗੁਰੂ ਕੀ ਬੜੀ ਕਿਰਪਾ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦਾ ਜੀਵਨ, ਗੁਰੂ ਕੀ ਸਿੱਖੀ ਕਮਾਉਣ ਦਾ ਅਤੇ ਗੁਰਸਿੱਖਾਂ ਦੀ ਸੇਵਾ ਦਾ, ਗੁਰਮਤਿ ਪ੍ਰਚਾਰ ਕਰਨ ਦਾ, ਕਰਾਉਣ ਦਾ ਸਤਿਗੁਰੂ ਬਲ ਉਦਮ ਬਖਸ਼ਣ। ਉਸ ਕਾਲਮ ਬੋਲੀ ਸੰਗਤਾਂ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ, ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ। ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ।
ਹੇ ਜਿਹਬੇ, ਹੇ ਰਾਸ ਗੇ, ਮਦਰ ਪ੍ਰਿਯ ਤੋਯੰ ਸਤ ਹਤੰ ਪਰਮ ਬਾਦੰ ਅਵਰਤ ਇਥੈ ਸੁਧ ਅਸ਼ਰਣ ਗੋਬਿੰਦ ਦਾਮੋਦਰ ਮਾਧਵੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।